ਭਾਦਰੋਂ ਦਾ ਮਹੀਨਾ ਹੈ, ਗਰਮੀਆਂ ਦੇ ਦਿਨ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਦੀ ਛੱਤ ਤੇ ਚੁਬਾਰੇ ਵਿੱਚ ਸੁੰਦਰ ਆਸਣਾਂ ਦੇ ਉੱਤੇ ਵਿਰਾਜਮਾਨ ਨੇ, ਜਿੱਥੇ ਸਤਿਗੁਰਾਂ ਦੇ ਮਹਿਲ ਨੇ। ਬਿਲਕੁਲ ਨੇੜੇ ਗੁਰਸਿੱਖਾਂ ਦੇ ਘਰ ਹਨ। ਇੱਕ ਭਾਈ ਲਾਹੌਰਾ ਸਿੰਘ ਹੈ, ਜਿਹੜਾ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਹੈ, ਤੇ ਦੂਜਾ ਭਾਈ ਮਾਲਾ ਸਿੰਘ ਹੈ। ਭਾਈ ਮਾਲਾ ਸਿੰਘ ਨੇ ਲਾਹੌਰਾ ਸਿੰਘ ਨੂੰ 100 ਰੁਪਇਆ ਉਧਾਰ ਦਿੱਤਾ ਹੋਇਆ ਸੀ, ਪਰ ਜਦੋਂ ਭਾਈ ਮਾਲਾ ਸਿੰਘ ਜੀ ਲਾਹੌਰਾ ਸਿੰਘ ਕੋਲੋਂ ਪੈਸੇ ਮੰਗਦੇ ਨੇ ਤੇ ਲਾਹੌਰਾ ਸਿੰਘ ਟਾਲ ਮਟੋਲਾ ਕਰ ਦਿੰਦਾ। ਰਾਤ ਦਾ ਸਮਾਂ, ਜਿਸ ਦਿਨ ਕਲਗੀਧਰ ਜੀ ਛੱਤ ਤੇ ਬਿਰਾਜੇ ਹੋਏ ਸਨ, ਉਸੇ ਰਾਤ ਭਾਈ ਮਾਲਾ ਸਿੰਘ ਜੀ ਲਾਹੌਰਾ ਸਿੰਘ ਦੇ ਘਰ ਆਪਣੇ ਪੈਸੇ ਮੰਗਣ ਵਾਸਤੇ ਪਹੁੰਚੇ ਤੇ ਲਾਹੌਰਾ ਸਿੰਘ ਨੇ ਜਵਾਬ ਦੇ ਦਿੱਤਾ। ਜਦੋਂ ਭਾਈ ਮਾਲਾ ਸਿੰਘ ਜੀ ਥੋੜਾ ਗੁੱਸੇ ਵਿੱਚ ਆਏ ਤੇ ਲਾਹੌਰਾ ਸਿੰਘ ਨੇ ਅੱਗੋਂ ਹੱਸਦਿਆਂ ਹੋਇਆਂ ਆਖਿਆ, ਜੇ ਸਿੱਖ ਦਾ ਖਾ ਕੇ ਚਿੰਤਾ ਛੱਡ ਦੇਵੇ। ਭਾਈ ਮਾਲਾ ਸਿੰਘ ਨੇ ਆਖਿਆ, ਵੇਖ ਲੈ, ਉੱਥੇ ਪਰਮੇਸ਼ਰ ਦੇ ਘਰ ਚ ਲੇਖਾ ਦੇਣਾ ਪਏਗਾ। ਤੇ ਅੱਗੋਂ ਲਾਹੌਰਾ ਸਿੰਘ ਨੇ ਹੋਰ ਪੰਕਤੀ ਸੁਣਾ ਦਿੱਤੀ, ਲੇਖਾ ਕੋਈ ਨਾ ਪੁੱਛੀ ਜੇ ਗੁਰਬਖਸ਼ੰਦਾ, ਜੇ ਗੁਰੂ ਬਖਸ਼ ਲਵੇ ਤੇ ਫਿਰ ਲੇਖਾ ਨੀ ਦੇਣਾ ਪੈਂਦਾ, ਅਸੀਂ ਨੀ ਲੇਖਾ ਦੇਣਾ। ਉਧਰ ਕਲਗੀਧਰ ਜੀ ਨਾਲ ਦੋਵਾਂ ਸਿੱਖਾਂ ਦੀ ਬਹਿਸ ਸੁਣ ਰਹੇ ਸਨ। ਮਹਾਰਾਜ ਜੀ ਨੇ ਜਾਣ ਲਿਆ ਕਿ ਲਾਹੌਰਾ ਸਿੰਘ ਪੈਸੇ ਲੈ ਕੇ ਮੁਕਰ ਰਿਹਾ ਹੈ। ਸਤਿਗੁਰੂ ਜੀ ਨੇ ਇਧਰ ਪਾਵਨ ਵਚਨ ਉਚਾਰਨ ਕੀਤੇ, ਆਖਿਆ, ਲਾਹੌਰਾ ਸਿੰਘ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਇਹ ਪਰਾਇਆ ਹੱਕ ਹੈ। ਲਾਹੌਰਾ ਸਿੰਘ ਚੁੱਪ ਕਰ ਗਿਆ ਤੇ ਮਾਲਾ ਸਿੰਘ ਨੂੰ ਕਹਿਣ ਲੱਗਾ, ਕੱਲ ਸਵੇਰੇ ਆ ਜਾਈ, ਮੈਂ ਤੇਰੇ ਪੈਸੇ ਮੋੜ ਦਿਆਂਗਾ। ਤੇ ਗੁੱਸਾ ਨਾ ਕਰੀ, ਮੈਂ ਤੇਰੇ ਨਾਲ ਹੱਸਦਾ ਸੀ। ਅਗਲੇ ਦਿਨ ਸਵੇਰੇ ਮਾਲਾ ਸਿੰਘ ਨੂੰ ਘਰ ਸੱਦ ਕੇ ਲਾਹੌਰਾ ਸਿੰਘ ਨੇ ਪੈਸੇ ਮੋੜ ਦਿੱਤੇ। ਕਲਗੀਧਰ ਜੀ ਦੇ ਚਰਣਾਂ ਵਿੱਚ ਆ ਕੇ ਲਾਹੌਰਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋਈ ਹੈ, ਕਿਰਪਾ ਕਰਕੇ ਤੁਸੀਂ ਹੁਣ ਬਖਸ਼ ਲਓ। ਮਹਾਰਾਜ, ਤੁਸੀਂ ਬਖਸ਼ੰਦ ਹਰੀ ਹੋ, ਬਖਸ਼ ਲਓ। ਮਹਾਰਾਜ, ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਅਸੀਂ ਗੁਨਹਗਾਰ ਹਾਂ, ਖਤਾਬੰਦ ਹਾਂ, ਪਰ ਮਹਾਰਾਜ ਤੁਸੀਂ ਬਖਸ਼ਣਹਾਰ ਬਖਸ਼ੰਦ ਹੋ, ਕਿਰਪਾ ਕਰਕੇ ਦਇਆ ਕਰਕੇ ਮਹਾਰਾਜ ਜੀ ਸਾਨੂੰ ਬਖਸ਼ ਲੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਾਹੌਰਾ ਸਿੰਘ ਨੂੰ ਕੋਲ ਬਿਠਾ ਲਿਆ ਤੇ ਲਾਗੇ ਬਿਠਾ ਕੇ ਮਹਾਰਾਜ ਜੀ ਨੇ ਆਖਿਆ, ਬੈਠੋ, ਤੁਹਾਨੂੰ ਸੁਮਤ ਦੇਈਏ। ਲਾਹੌਰਾ ਸਿੰਘ ਦੇ ਨਾਲ ਹੋਰ ਵੀ ਜਿਤਨੇ ਸਿੰਘ ਬੈਠੇ ਸਨ, ਸੰਗਤ ਬੈਠੀ ਸੀ, ਸਾਰੀ ਸੰਗਤ ਪ੍ਰਥਾਏ ਮਹਾਰਾਜ ਜੀ ਨੇ ਇਹ ਮੁਕਤੀ ਨਾਮਾ ਉਚਾਰਨ ਕੀਤਾ, ਜਿਸ ਦੀ ਕਥਾ ਅੱਜ ਪ੍ਰਾਰੰਭ ਹੋ ਰਹੀ ਹੈ। ਇਸ ਪ੍ਰਸੰਗ ਦਾ ਨਾਮ ਮੁਕਤੀ ਨਾਮਾ ਹੈ। ਕੁਝ ਨਾਮੇ ਗੁਰੂ ਘਰ ਦੇ ਵਿੱਚ ਸਾਨੂੰ ਮਿਲਦੇ ਨੇ, ਜੈਸੇ ਕਰਨੀ ਨਾਮਾ ਹੈ, ਨਸੀਹਤ ਨਾਮਾ ਹੈ। ਕਰਨੀ ਨਾਮਾ ਤੇ ਨਸੀਹਤ ਨਾਮਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਜਿਹੜੇ ਨੇ ਉਹ ਨਾਨਕ ਪ੍ਰਕਾਸ਼ ਵਿੱਚ ਮਿਲਦੇ ਹਨ। ਇਸੇ ਤਰ੍ਹਾਂ ਇਹ ਮੁਕਤੀ ਨਾਮਾ ਹੈ। ਤੋ ਆਓ, ਕਲਗੀਧਰ ਜੀ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਉਪਦੇਸ਼ ਆਪਾਂ ਸਾਰੇ ਸਰਵਣ ਕਰੀਏ, ਕਿਉਂਕਿ ਉਪਦੇਸ਼ ਹਰ ਇੱਕ ਗੁਰਸਿੱਖ ਵਾਸਤੇ ਹੈ। ਇਹ ਰਹਿਣੀ ਬਹਿਣੀ ਹੈ ਗੁਰਸਿੱਖ ਦੀ, ਜਿਹੜੀ ਸਤਿਗੁਰਾਂ ਨੇ ਦੱਸੀ ਹੈ। ਗੁਰਸਿੱਖ ਦਾ ਆਚਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਗੁਰਸਿੱਖ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਗੁਰਸਿੱਖ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਗੁਰਸਿੱਖ ਦੀ ਕਰਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਸਾਰਾ ਉਪਦੇਸ਼ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ, ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਹੁਰ ਸਭਾ ਮੈਂ ਸਤਿਗੁਰੂ, ਸੁਮਤ ਸਬਨ ਕੋ ਦੇਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿੱਚ, ਆਪਣੇ ਦੀਵਾਨ ਵਿੱਚ ਸਾਰਿਆਂ ਨੂੰ ਸੁਮਤ ਦੇਣ ਵਾਸਤੇ, ਉਹ ਸੁਮਤ ਹੈ ਜਿਸ ਸੁਮਤ ਦਾ ਗੁਰਬਾਣੀ ਵਿੱਚ ਜ਼ਿਕਰ ਹੈ ਨਾ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੋਂ ਮੈਂ ਅਰਧ ਹੈ, ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਦ ਹੈ। ਇਹ ਉਹ ਸਮਤ ਹੈ ਜਿਹੜੀ ਸਮਤ ਸਤਿਗੁਰੂ ਜੀ ਆਪਣੇ ਸਿੱਖ ਨੂੰ ਬਖਸ਼ਦੇ ਨੇ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਉਹ ਸਮਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸਾਰਿਆਂ ਸਿੱਖਾਂ ਨੂੰ ਆਪਣਿਆਂ ਸਾਰਿਆਂ ਸਿੰਘਾਂ ਨੂੰ ਬਖਸ਼ਦੇ ਹਨ।
ਤਿਆਗਨ ਕੁਮਤ ਬੇਕਾਰ ਕੋ ਸ਼੍ਰੀ ਮੁਖ ਉਚਰੇ ਬੈਨ।
ਔਰ ਜਿਹੜੀ ਕੁਮਤ ਹੈ, ਕੁਮਤ ਦਾ ਮਤਲਬ ਹੁੰਦਾ ਖਾਲਸਾ ਦੀ ਜਿਹੜੀ ਭੈੜੀ ਮਤ ਹੈ, ਜਿਹੜੀ ਮਤ ਗੁਰੂ ਨਾਲੋਂ ਤੋੜਦੀ ਹੈ, ਜਿਹੜੀ ਮਤ ਸਿਮਰਨ ਨਾਲੋਂ ਤੋੜਦੀ ਹੈ, ਜਿਹੜੀ ਮਤ ਸੰਗਤ ਕਰਨ ਵੱਲੋਂ ਤੋੜਦੀ ਹੈ, ਉਹ ਮਤ ਨੂੰ ਕੁਮਤ ਕਹਿੰਦੇ ਹਨ। ਐਸੀ ਜਿਹੜੀ ਕੁਮਤ ਹੈ, ਉਸ ਕੁਮਤ ਨੂੰ ਖਤਮ ਕਰਨ ਲਈ, ਉਸ ਕੁਮਤ ਦਾ ਤਿਆਗ ਕਰਾਉਣ ਲਈ ਔਰ ਆਪਣੇ ਸਿੱਖਾਂ ਨੂੰ ਸਦ ਬੁੱਧੀ ਤੇ ਸੁਮਤ ਦੇਣ ਲਈ ਗੁਰੂ ਕਲਗੀਧਰ ਅੰਤਰਯਾਮੀ ਸਵਾਮੀ ਜੀ ਨੇ ਇਹ ਪਵਿੱਤਰ ਪਾਵਨ ਬਚਨ ਉਚਾਰਨ ਕੀਤੇ ਹਨ।
ਜੋ ਪਈ ਸੁਨ ਗੁਰ ਸਿੱਖੋ ਸ਼ੁਭ ਉਪਦੇਸ਼ੂ।
ਮਹਾਰਾਜ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ, ਸਾਡਾ ਇਹ ਸ਼ੁਭ ਉਪਦੇਸ਼ ਸਾਰੇ ਸੁਣੋ। ਇਹ ਸ਼ੁਭ ਉਪਦੇਸ਼ ਹੈ, ਪਵਿੱਤਰ ਉਪਦੇਸ਼, ਔਰ ਇਹ ਹਰ ਇੱਕ ਸਿੱਖ ਵਾਸਤੇ ਹੈ ਜਿਹੜਾ ਰਹਿਤ ਧਾਰੀ ਸਿੱਖ ਹੈ, ਖੰਡੇ ਬਾਟੇ ਦੀ ਪੌਲ ਛਕਣ ਵਾਲਾ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਵਾਸਤੇ ਇਹ ਉਪਦੇਸ਼ ਹੈ। ਇਹ ਸ਼ੁਭ ਉਪਦੇਸ਼, ਇਹ ਪਵਿੱਤਰ ਉਪਦੇਸ਼ ਤੁਸੀਂ ਸਾਰੇ ਸਰਵਣ ਕਰੋ।
ਧਰੈ ਕਮਾਵੈ ਤਜੈ ਕਲੇਸ਼ੂ।
ਜਿਹੜਾ ਸਿੱਖ ਇਸ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇਗਾ, ਫਿਰ ਇਸ ਉਪਦੇਸ਼ ਨੂੰ ਕਮਾਵੇਗਾ, ਸੁਣ ਕੇ ਧਾਰਨ ਕਰਕੇ ਫਿਰ ਉਸ ਉਪਦੇਸ਼ ਦੀ ਕਮਾਈ ਕਰੇਗਾ, ਉਹਦੇ ਸਾਰੇ ਕਲੇਸ਼ ਕੱਟੇ ਜਾਣਗੇ, ਉਹਦੇ ਸਾਰੇ ਕਲੇਸ਼ਾਂ ਦੀ ਨਿਵਿਰਤੀ ਹੋ ਜਾਏਗੀ।
ਲਖੋ ਮੁਕਤ ਨਾਮ ਇਸ ਨਾਮ।
ਔਰ ਇਹ ਜਿਹੜਾ ਉਪਦੇਸ਼ ਅਸੀਂ ਤੁਹਾਨੂੰ ਦੇਣ ਲੱਗੇ ਹਾਂ, ਇਹਦਾ ਨਾਮ ਹੈ ਮੁਕਤੀ ਨਾਮਾ। ਇਹਨੂੰ ਸੁਣਨ ਵਾਲਿਆਂ ਨੂੰ ਮੁਕਤੀ ਪ੍ਰਾਪਤ ਹੋਵੇਗੀ, ਮੋਕਸ਼ ਦੀ ਪ੍ਰਾਪਤੀ ਹੋਵੇਗੀ। ਇਹ ਜਿਹੜਾ ਪਵਿੱਤਰ ਪਾਵਨ ਉਪਦੇਸ਼ ਹੈ, ਇਹਦਾ ਨਾਮ ਮੁਕਤੀ ਨਾਮਾ ਹੈ।
ਜਿਸ ਕੇ ਕਰਤ ਲੈ ਗੁਰ ਧਾਮ।
ਇਸ ਮੁਕਤੀ ਨਾਮੇ ਨੂੰ ਸੁਣ ਕੇ ਸਰਵਣ ਕਰਕੇ ਤੁਸੀਂ ਗੁਰ ਧਾਮ ਦੀ, ਯਾਨੀ ਕਿ ਮੁਕਤੀ ਦਾ ਜਿਹੜਾ ਘਰ ਹੈ, ਪਰਮੇਸ਼ਰ ਦਾ ਜੋ ਘਰ ਹੈ, ਉਸ ਘਰ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ।
ਸਿੱਖ ਹੋਏ ਕਿਸ ਕਰਜ ਨਾ ਲੇਵੈ।
ਮਹਾਰਾਜ ਜੀ ਉਪਦੇਸ਼ ਸ਼ੁਰੂ ਕਰਦੇ ਨੇ, ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਛੇਤੀ ਕਿਤਿਆਂ ਕਰਜ ਨਾ ਲਵੇ। ਇਹਦੇ ਵਿੱਚ ਦੋਵੇਂ ਵਿਚਾਰ ਧਾਰਾਵਾਂ ਨੇ, ਅਧਿਆਤਮਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ। ਅਧਿਆਤਮਕ ਤੌਰ ਤੇ ਜਦੋਂ ਅਸੀਂ ਕਿਸੇ ਕੋਲੋਂ ਕਰਜ਼ਾ ਲੈਂਦੇ ਹਾਂ ਤੇ ਸਾਡੇ ਅੰਦਰ ਚਿੰਤਾ ਬਣੀ ਰਹਿੰਦੀ ਹੈ ਕਿ ਮੈਂ ਕਰਜ਼ਾ ਮੋੜਨਾ ਤੇ ਕਰਜ਼ਾ ਵੱਧ ਰਿਹਾ, ਵਿਆਜ ਵੱਧ ਰਿਹਾ, ਮਨ ਚ ਚਿੰਤਾ ਰਹਿੰਦੀ ਹੈ ਨਾ, ਪਰੇਸ਼ਾਨੀ ਰਹਿੰਦੀ ਹੈ। ਹੁਣ ਜਦੋਂ ਮਨ ਚ ਫਿਕਰ ਰਹੇਗਾ, ਚਿੰਤਾ ਰਹੇਗੀ, ਬਾਣੀ ਚ ਮਨ ਨਹੀਂ ਲੱਗਣਾ, ਸਿਮਰਨ ਵਿੱਚ ਮਨ ਨਹੀਂ ਲੱਗਣਾ, ਕਰਜ਼ਾ ਲੈਣ ਵਿੱਚ ਅਧਿਆਤਮਕ ਤੌਰ ਤੇ ਘਾਟਾ, ਸਮਾਜਿਕ ਤੌਰ ਤੇ ਜੇ ਕਰਜ਼ਾ ਲੈਂਦੇ ਹਾਂ ਤੇ ਤਾਂ ਵੀ ਸਮਾਜਿਕ ਤੌਰ ਦੇ ਉੱਤੇ ਸਮਾਜ ਵੱਲੋਂ ਕਿ ਇਹ ਤਾਂ ਪਹਿਲਾਂ ਹੀ ਕਰਜ਼ਾ ਹੀ ਹੈ, ਲੋਕਾਂ ਦੀ ਜਿਹੜੀ ਦ੍ਰਿਸ਼ਟੀ ਹੈ ਕਰਜ਼ਾ ਲੈਣ ਵਾਲੇ ਵਿਅਕਤੀ ਪ੍ਰਤੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਸੁਹਿਰਦ ਭਾਵ ਨਾਲ ਨਹੀਂ ਵੇਖਦੇ। ਕਹਿੰਦੇ ਜੀ ਇਹ ਜਿਹੜਾ ਕਰਜ਼ਾ ਲੈਣ ਵਾਲਾ ਬੰਦਾ, ਇਹਦਾ ਤਾਂ ਕੰਮ ਹੀ ਰੋਜ਼ ਦਾ, ਇਹ ਆਪਣਾ ਪੇਟ ਹੀ ਕਰਜ਼ਾ ਲੈ ਕੇ ਪਾਲਦਾ, ਮੋੜਦਾ ਨਹੀਂ ਕਿਸੇ ਦਾ, ਲੋਕਾਂ ਦਾ ਉਹਨਾਂ ਤੇ ਵਿਸ਼ਵਾਸ ਨਹੀਂ ਰਹਿੰਦਾ। ਇੱਦਾਂ ਅਧਿਆਤਮਕ ਤੌਰ ਤੇ ਸਮਾਜਿਕ ਤੌਰ ਤੇ ਦੋਹਾਂ ਪਾਸਿਓਂ ਨੁਕਸਾਨ ਹੁੰਦਾ। ਮਹਾਰਾਜ ਜੀ ਕਹਿੰਦੇ ਕੋਸ਼ਿਸ਼ ਕਰੇ ਕਿ ਜਿਹੜਾ ਸਿੱਖ ਹੈ ਉਹ ਛੇਤੀ ਕਿਤਿਆਂ ਕਰਜ਼ ਨਾ ਲਵੇ।
ਜੇ ਕਰ ਲਏ ਭਾਵ ਕਰ ਦੇਵੇ।
ਪਰ ਸਮਾਜ ਵਿੱਚ ਵਿਚਰਨਾ, ਕਈ ਵਾਰ ਕਰਜ਼ਾ ਲੈਣਾ ਵੀ ਪੈਂਦਾ, ਉਧਾਰ ਮੰਗਣਾ ਵੀ ਪੈਂਦਾ, ਤੇ ਕਹਿੰਦੇ ਜੇ ਕਿਸੇ ਕੋਲੋਂ ਕਰਜ਼ਾ ਲੈ ਲਵੇ ਤੇ ਕਰਜ਼ਾ ਜਿਹਦੇ ਕੋਲੋਂ ਲਵੇ ਉਹਨੂੰ ਪ੍ਰੇਮ ਸਹਿਤ ਵਾਪਸ ਕਰੇ। ਲੋਹਰਾ ਸਿੰਘ ਵਾਂਗੂ ਨਾ ਕਹੇ ਕਿ ਸਿੱਖ ਸਿੱਖ ਦਾ ਖਾ ਕੇ ਮੁੜ ਕੇ ਚਿੰਤਾ ਛੱਡ ਦੇ, ਕਿ ਜਿਹੜਾ ਸਿੱਖ ਹੈ ਉਹ ਸਿੱਖ ਦਾ ਖਾ ਕੇ ਆਪਣੀ ਚਿੰਤਾ ਮੁੜ ਕੇ ਗਵਾ ਦੇਵੇ ਵੀ ਕਾਹਨੂੰ ਮੋੜਨਾ। ਕਹਿਣ ਲੱਗੇ ਕਿ ਜਿਹੜਾ ਸਿੱਖ ਹੈ ਉਹ ਕਿਸੇ ਕੋਲੋਂ ਪਹਿਲੀ ਗੱਲ ਤਾਂ ਛੇਤੀ ਕਰਜ਼ਾ ਨਾ ਲਵੇ। ਹਾਂ, ਜੇ ਉਹਨੂੰ ਕਰਜ਼ਾ ਲੈਣਾ ਵੀ ਪੈ ਜਾਏ ਤੇ ਕਰਜ਼ਾ ਲੈ ਕੇ ਫਿਰ ਉਹ ਭਾਵਨਾ ਸਹਿਤ ਮੋੜ ਨਾ ਕਰੇ। ਜਿਹਦਾ ਕਰਜ਼ਾ ਜਿਹਦੇ ਕੋਲੋਂ ਲਿਆ ਹੈ ਉਹਨੂੰ ਪਿਆਰ ਸਹਿਤ ਹੱਥ ਬੰਨ ਕੇ ਮੋੜੇ ਕਿ ਲਓ ਮਹਾਰਾਜ, ਤੁਸੀਂ ਮੇਰਾ ਔਖੇ ਸਮੇਂ ਕਾਰਜ ਸਵਾਰਿਆ ਸੀ ਤੇ ਮੈਂ ਤੁਹਾਡਾ ਰਿਣੀ ਹਾਂ, ਤੁਹਾਡਾ ਮਹਾਨ ਪਰਉਪਕਾਰ ਵੀ ਰਹੇਗਾ ਮੇਰੇ ਤੇ, ਔਰ ਆ ਲਓ ਮਹਾਰਾਜ ਤੁਹਾਡੇ ਪੈਸੇ ਮੈਂ ਤੁਹਾਨੂੰ ਵਾਪਸ ਮੋੜਦਾ। ਮਹਾਰਾਜ ਜੀ ਕਹਿੰਦੇ ਜੇ ਕਰਜ਼ਾ ਲੈ ਵੀ ਲਵੇ ਤੇ ਭਾਵ ਸਹਿਤ, ਆਮ ਕਰਕੇ ਅਕਸਰ ਲੈਣ ਵੇਲੇ ਲੋਕਾਂ ਦੀ ਨਿਗਾਹ ਹੋਰ ਹੁੰਦੀ ਹੈ, ਜਦੋਂ ਕਰਜ਼ਾ ਮੋੜਨਾ ਹੁੰਦਾ ਉਦੋਂ ਦੇਣ ਵੇਲੇ ਦ੍ਰਿਸ਼ਟੀ ਹੋਰ ਹੁੰਦੀ, ਦੇ ਦਿਆਂਗੇ ਕਿਹੜਾ ਦੌੜੇ ਚੱਲਿਆ, ਮੈਂ ਸ਼ਹਿਰ ਛੱਡ ਕੇ ਜਾਣ ਲੱਗਾ ਤੇਰੇ ਕਿੰਨੇ ਕੁ ਪੈਸੇ ਨੇ, ਮੈਂ ਕੋਈ ਦੌੜਨ ਲੱਗਾ, ਏਦਾਂ ਦੇ ਜਵਾਬ ਹੁੰਦੇ ਨੇ ਲੋਕਾਂ ਦੇ। ਇਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਲੋਕਾਂ ਦੀ, ਇਸ ਤਰ੍ਹਾਂ ਦਾ ਸੁਭਾਵ ਹੁੰਦਾ ਲੋਕਾਂ ਦਾ। ਮਹਾਰਾਜ ਜੀ ਕਹਿੰਦੇ ਜਿਹਦੇ ਕੋਲੋਂ ਕਰਜ਼ਾ ਲਵੇ ਉਹਨੂੰ ਭਾਵਨਾ ਸਹਿਤ ਪ੍ਰੇਮ ਸਹਿਤ ਮੋੜ ਨਾ ਕਰੇ।
ਸੁਣੇ ਨਾ ਝੂਠ ਨਾ ਮੁਖ ਤੇ ਕਹੇ।
ਹਾਂ, ਇਹ ਵੀ ਉਪਦੇਸ਼ ਹੈ ਅੱਗੇ ਕਹਿੰਦੇ, ਨਾ ਆਪਣੇ ਕੰਨਾਂ ਨਾਲ ਝੂਠ ਸੁਣੇ ਤੇ ਨਾ ਆਪਣੇ ਮੂੰਹ ਤੋਂ ਝੂਠ ਬੋਲੇ। ਕੰਨਾਂ ਨਾਲ ਸੁਣਨਾ ਨਹੀਂ ਝੂਠ ਤੇ ਮੂੰਹ ਤੋਂ ਬੋਲਣਾ ਨਹੀਂ, ਏਦਾਂ ਦੀ ਬਿਰਤੀ ਰੱਖਣੀ ਹੈ ਸਿੱਖ ਨੇ। ਮਹਾਰਾਜ ਜੀ ਦੇ ਬਚਨ ਨੇ, ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਮੁਰਦਾ ਖਾਣ ਦੇ ਤੁੱਲ ਹੈ, ਜਿਹਾ ਮੁਰਦਾ ਖਾ ਲਿਆ ਜਿਹਾ ਝੂਠ ਬੋਲ ਲਿਆ। ਮਹਾਰਾਜ ਜੀ ਕਹਿੰਦੇ ਝੂਠ ਬੋਲੇ ਵੀ ਨਾ ਔਰ ਕੰਨਾਂ ਨਾਲ ਝੂਠ ਸੁਣੇ ਵੀ ਨਾ।
ਸੰਗ ਝੂਠ ਕੇ ਪ੍ਰੀਤ ਨਾ ਗਹੈ।
ਝੂਠ ਦੇ ਨਾਲ ਪ੍ਰੀਤ ਨਾ ਕਰੇ। ਹਾਲਾਂਕਿ ਕਲਯੁਗ ਦੇ ਵਿੱਚ ਹਮੇਸ਼ਾ ਝੂਠ ਜ਼ਿਆਦਾ ਫਲਦਾ ਹੈ। ਇਹਦਾ ਕਾਰਨ ਹੈ ਕਿਉਂਕਿ ਕਲਯੁਗ ਦੇ ਵਿੱਚ ਝੂਠ ਕਲਯੁਗ ਦਾ ਰਥਵਾਹੀ ਹੈ। ਆਸਾ ਜੀ ਦੀ ਵਾਰ ਦੇ ਪਵਿੱਤਰ ਬਚਨ ਆਪ ਜੀ ਸਰਵਣ ਕਰਦੇ ਹੋ, ਕਲਯੁਗ ਰਥ ਅਗਨ ਕਾ ਕੂੜ ਅਗਰ ਰਥ ਵਾਹੋ। ਕਲਯੁਗ ਰਥ ਅਗਨ ਕਾ ਕੂੜ ਅਗਰ ਰਥ ਵਾਹੋ। ਕਲਯੁਗ ਦਾ ਜਿਹੜਾ ਰਥ ਹੈ ਇਹ ਅੱਗ ਦਾ ਹੈ, ਵਿਸ਼ੇ ਵਿਕਾਰਾਂ ਦੀ ਅੱਗ ਇਹਦੇ ਚ ਬਲਦੀ ਹੈ, ਔਰ ਇਹਦਾ ਜਿਹੜਾ ਰਥਵਾਹੀਆ ਹੈ ਉਹ ਕੂੜ ਹੈ, ਝੂਠ ਹੈ, ਇਹਨੂੰ ਚਲਾਉਣ ਵਾਲਾ ਜਿਹੜਾ ਹੈ। ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਫਲੀ ਭੂਤ ਹੁੰਦਾ ਉਹ ਝੂਠ ਹੁੰਦਾ, ਪਰ ਖਾਲਸਾ ਜੀ ਓੜਕ ਸੱਚ ਰਹੀ। ਝੂਠ ਜਿੰਨਾ ਮਰਜ਼ੀ ਤਾਕਤਵਰ ਹੋਵੇ, ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ, ਅੰਤ ਨੂੰ ਸੱਚ ਹੀ ਸਾਹਮਣੇ ਸੰਸਾਰ ਦੇ ਆ ਜਾਂਦਾ ਹੈ। ਬੱਦਲ ਘਟਾਵਾਂ ਜਿੰਨੀਆਂ ਮਰਜ਼ੀ ਛਾਈਆਂ ਹੋਣ ਆਕਾਸ਼ ਵਿੱਚ, ਆਖਿਰਕਾਰ ਉਹਨਾਂ ਬੱਦਲਾਂ ਤੇ ਘਟਾਵਾਂ ਨੂੰ ਚੀਰਦਾ ਹੋਇਆ ਸੂਰਜ ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ, ਸੱਚ ਨੇ ਸਾਹਮਣੇ ਆ ਹੀ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਨਾ ਝੂਠ ਬੋਲੇ, ਨਾ ਹੀ ਝੂਠ ਸੁਣੇ ਤੇ ਨਾ ਹੀ ਝੂਠ ਨਾਲ ਪ੍ਰੀਤ ਕਰੇ। ਖਾਲਸਾ ਜੀ, ਇਹ ਸੋਧ ਸੁਧਈਆ ਹੈ, ਇਹ ਸਾਧਨਾ ਹੈ ਇੱਕ ਪ੍ਰਕਾਰ ਦੀ, ਕਿ ਜਦੋਂ ਸੱਚ ਬੋਲਣ ਦੀ ਆਦਤ ਬਣਾਵਾਂਗੇ, ਸਾਡੀ ਰਸਨਾ ਤੋਂ ਅਸੀਂ ਸੱਚ ਬੋਲਣਾ ਸ਼ੁਰੂ ਕਰਾਂਗੇ। ਮਹਾਂਪੁਰਖਾਂ ਦੇ ਬੜੇ ਬੜੇ ਵੱਡੇ ਜਿਹੜੇ ਫਿਲਾਸਫਰ ਦਾਰਸ਼ਨਿਕ ਨੇ ਉਹਨਾਂ ਦਾ ਕਥਨ ਹੈ ਕਿ ਜਦੋਂ ਸਾਡੀ ਆਦਤ ਬਣ ਜਾਏਗੀ ਸੱਚ ਬੋਲਣ ਦੀ, ਝੂਠ ਦੇ ਪ੍ਰਤਿਆਗੀ ਹੋਵਾਂਗੇ, ਤੇ ਪ੍ਰਮਾਤਮਾ ਸੱਚ ਸਰੂਪ ਹੈ, ਸਹਿਜੇ ਸਹਿਜੇ ਫਿਰ ਉਸ ਪਰਮਾਤਮਾ ਵਿੱਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ, ਨੇੜਤਾ ਹੋਣੀ ਸ਼ੁਰੂ ਹੋ ਜਾਏ, ਨਿਰੰਕਾਰ ਦੇ ਵਿੱਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ, ਸੱਚ ਸਰੂਪ ਪਰਮੇਸ਼ਰ ਵਿੱਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ ਜੇ ਸੱਚ ਦੇ ਧਾਰਨੀ ਹੋਵਾਂਗੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਿੱਖ ਨੇ ਝੂਠ ਨਾਲ ਪ੍ਰੀਤ ਨਹੀਂ ਕਰਨੀ, ਕੂੜ ਦੇ ਨਾਲ ਝੂਠ ਨਾਲ ਪ੍ਰੀਤ ਨਹੀਂ ਕਰਨੀ।
ਸਤ ਸੰਗੀ ਹੋਏ ਸੱਚ ਕਮਾਵੇ।
ਔਰ ਸਤ ਸੰਗੀ ਹੋ ਕੇ ਸੱਚ ਦੀ ਕਮਾਈ ਕਰਨੀ ਹੈ ਸਿੱਖ ਨੇ। ਸਤ ਸੰਗੀ ਹੋ ਕੇ ਸਤ ਸੰਗਤ ਕਰਨੀ ਹੈ, ਵੱਧ ਤੋਂ ਵੱਧ ਸੰਗਤ ਕਰਨੀ। ਇੱਕ ਬੇਨਤੀ ਮੈਂ ਕਰਦਿਆਂ, ਭਾਵੇਂ ਕਈ ਵੀਰ ਆਪਣੇ ਮਨ ਵਿੱਚ ਇਸ ਗੱਲ ਦਾ ਗੁੱਸਾ ਵੀ ਕਰਨ, ਕਥਾ 5 ਵਜੇ ਪ੍ਰਾਰੰਭ ਹੋ ਜਾਂਦੀ ਹੈ, ਕਥਾ ਸੁਣਨ ਵੀ ਆਪਾਂ ਆਉਂਦੇ ਹਾਂ, ਬਹੁਤ ਸਾਰੇ ਗੁਰਮੁਖ ਤਾਂ ਪੂਰੇ 5 ਵਜੇ ਹਾਜ਼ਰ ਹੋ ਜਾਂਦੇ ਨੇ, ਪਰ ਬਹੁਤਿਆਂ ਦਾ ਸੁਭਾਅ ਹੁੰਦਾ ਵੀ ਚਲੋ ਪਹਿਲਾਂ ਮੰਗਲਾ ਚਰਨ ਹੋ ਜਾਏ, ਪਿਛਲਾ ਪ੍ਰਕਰਨ ਸੁਣਾਇਆ ਜਾਏ, ਵੀ 20 ਮਿੰਟ ਜਦੋਂ ਲੰਘ ਜਾਣਗੇ ਫਿਰ ਜਾਵਾਂਗੇ ਅਗਲੀ ਕਥਾ ਸੁਣਨ ਵਾਸਤੇ। ਐਸਾ ਨਹੀਂ ਹੈ, ਕਥਾ ਵਿੱਚ ਆਉਣ ਦੀ ਆਦਤ ਬਣਾਓ ਔਰ ਮੰਗਲਾ ਚਰਨ ਵਿੱਚ ਹੀ ਹਾਜ਼ਰੀ ਲਵਾਉਣੀ। ਮੰਗਲਾ ਚਰਨ ਜਿਹੜਾ ਹੁੰਦਾ ਨਾ, ਪਹਿਲਾਂ ਆਪਾਂ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹਾਂ, ਉਹਦੇ ਵਿੱਚ ਹਾਜ਼ਰੀ ਲਗਵਾਉਣੀ ਹਰ ਇੱਕ ਸਿੱਖ ਦਾ ਕਰਤੱਵ ਬਣਦਾ ਜਿਹੜੇ ਕਥਾ ਸੁਣਦੇ। ਉਦੋਂ ਹੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ, ਫਿਰ ਆਪਾਂ ਕਥਾ ਸੁਣਨ ਦਾ ਫਿਰ ਸੰਪੂਰਨ ਮਹਾਤਮ ਮਿਲਦਾ, ਫਲ ਮਿਲਦਾ ਕਥਾ ਸੁਣਨ ਦਾ। ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਉਹਨਾਂ ਸਤਸੰਗੀਆਂ ਨੂੰ ਜਿਹੜੇ ਲੇਟ ਆਉਂਦੇ ਨੇ, ਉਹ ਸਮੇਂ ਸਿਰ ਆ ਜਾਏ। ਹਾਂ, ਜਿਨ੍ਹਾਂ ਦੀ ਕੋਈ ਮਜਬੂਰੀ ਹੈ, ਹਾਂ ਕਈਆਂ ਦੀ ਡਿਊਟੀ ਜਿਹੜੀ ਆ ਉਹ 5 ਵਜੇ ਖਤਮ ਹੁੰਦੀ ਆ, 5 ਵਜੇ ਦਫ਼ਤਰਾਂ ਚੋਂ ਵਿਹਲੇ ਹੁੰਦੇ ਨੇ, ਉਹ ਫਿਰ ਆਉਂਦੇ ਨੇ, ਉਹਨਾਂ ਦੀ ਗੱਲ ਵੱਖਰੀ ਆ। ਪਰ ਜਿਨ੍ਹਾਂ ਦੀ ਕੋਈ ਮਜਬੂਰੀ ਨਹੀਂ ਹੈ, ਘਰੋਂ ਹੀ ਆਉਣਾ, ਉਹ ਸਮੇਂ ਸਿਰ ਹਾਜ਼ਰ ਹੋ ਜਾਇਆ ਕਰਨ, ਤਾਂ ਜੋ ਪੂਰਨ ਤੌਰ ਤੇ ਰਸ ਤੇ ਇਕਾਗਰਤਾ ਜਿਹੜੀ ਆ ਉਹ ਬਣ ਸਕੇ। ਸੰਗਤ ਵੱਧ ਵੱਧ ਤੋਂ ਵੱਧ, ਗੁਰੂ ਕਲਗੀਧਰ ਜੀ ਦੇ ਬਚਨ ਨੇ, ਕਹਿੰਦੇ ਸਤ ਸੰਗੀ ਜਿਹੜਾ ਹੈ ਸਿੱਖ, ਉਹ ਵੱਧ ਤੋਂ ਵੱਧ ਸੰਗਤ ਕਰੇ। ਜਿੰਨਾ ਸਮਾਂ ਵੱਧ ਤੋਂ ਵੱਧ ਸੰਗਤ ਵਿੱਚ, ਜੇ 10-15 ਮਿੰਟ 20 ਮਿੰਟ ਜ਼ਿਆਦਾ ਬਤੀਤ ਹੋਵੇਗਾ, ਉਨਾ ਹੀ ਲਾਭ ਜ਼ਿਆਦਾ ਨਾ। ਸਮਾਂ ਤਾਂ ਬਾਹਰ ਵੀ ਬੀਤ ਜਾਣਾ ਸੰਗਤ ਵਿੱਚੋਂ, ਪਰ ਉਹ ਜਿਹੜਾ ਬਾਹਰ ਸਮਾਂ ਬੀਤਣਾ ਉਹ ਸਫਲ ਨਹੀਂ ਹੋਣਾ। ਜਿਹੜਾ ਸਮਾਂ ਸੰਗਤ ਵਿੱਚ ਆ ਕੇ ਬਤੀਤ ਹੋਣਾ, ਉਹ ਸਫਲ ਹੋ ਜਾਣਾ, ਉਹ ਸਮਾਂ ਸਕਾਰਥਾ ਹੋ ਜਾਣਾ। ਇਸ ਕਰਕੇ ਦੁਬਾਰਾ ਪੜੋ ਜੀ,
ਸਤ ਸੰਗੀ ਹੋਏ ਸੱਚ ਕਮਾਵੇ।
ਸਤ ਸੰਗੀ ਹੋ ਕੇ ਸਾਧ ਸੰਗਤ ਵਿੱਚ ਆ ਕੇ ਸੱਚ ਦੀ ਕਮਾਈ ਕਰੇ, ਸੱਚ ਦਾ ਅਭਿਆਸ ਕਰੇ।
ਸੰਗ ਸੱਚ ਕੇ ਪ੍ਰੀਤ ਵਧਾਵੇ।
ਸੱਚ ਦੇ ਨਾਲ ਆਪਣੀ ਪ੍ਰੀਤ ਵਧਾਵੇ, ਆਪਣੇ ਹਿਰਦੇ ਦੀ ਜਿਹੜੀ ਪ੍ਰੀਤ ਹੈ ਉਹ ਸੱਚ ਨਾਲ ਵਧਾਵੇ, ਸੱਚ ਨਾਲ ਪਿਆਰ ਕਰੇ।
ਸੱਚ ਔਰ ਧਰੇ ਮਿਰ ਜਾਦਾ ਸਾਚੀ।
ਔਰ ਆਪਣੇ ਹਿਰਦੇ ਵਿੱਚ ਵੀ ਸੱਚ ਧਾਰਨ ਕਰੇ, ਔਰ ਜਿਹੜੀ ਮਰਿਆਦਾ ਧਾਰਨ ਕੀਤੀ ਹੋਈ ਹੈ ਉਹ ਵੀ ਸੱਚੀ ਹੋਵੇ, ਵਿਖਾਵੇ ਦੀ ਮਰਿਆਦਾ ਨਾ ਹੋਵੇ ਕਿ ਲੋਕਾਂ ਵਿੱਚ ਜਿਹੜੀ ਮਰਿਆਦਾ ਵਿਖਾਈ ਜਾਂਦੀ ਹੈ ਉਹ ਹੋਰ ਹੈ, ਅਸਲ ਜ਼ਿੰਦਗੀ ਵਿੱਚ ਜਿਹੜੀ ਮਰਿਆਦਾ ਉਹ ਹੋਰ ਹੋਵੇ। ਐਸਾ ਨਹੀਂ, ਸੱਚੀ ਮਰਿਆਦਾ ਦਾ ਮਤਲਬ ਜਿਸ ਤਰ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਮਰਿਆਦਾ ਉਸੇ ਤਰ੍ਹਾਂ ਦੀ ਲੋਕਾਂ ਨੂੰ ਨਜ਼ਰ ਆਵੇ। ਅਕਸਰ ਆਮ ਕਰਕੇ ਅਸੀਂ ਲੋਕਾਂ ਵਿੱਚ, ਸਮਾਜ ਵਿੱਚ ਹੋਰ ਢੰਗ ਨਾਲ ਵਿਚਰਦੇ ਹਾਂ, ਪਰਸਨਲੀ ਜ਼ਿੰਦਗੀ ਸਾਡੀ ਕੁਝ ਹੋਰ ਤਰੀਕੇ ਦੀ ਹੁੰਦੀ, ਇੱਕੋ ਜਿਹਾ ਜੀਵਨ ਹੋਵੇ। ਮਰਿਆਦਾ ਵੀ ਸਾਡੀ ਸੱਚ ਦੀ ਹੋਣੀ ਚਾਹੀਦੀ ਹੈ, ਵਿਖਾਵਾ ਨਹੀਂ ਹੋਣਾ ਚਾਹੀਦਾ, ਪਖੰਡ ਜਾਂ ਟਕਵੰਜ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਬਹੁਤੇ ਸਿੱਖ ਬੈਠੇ ਹੋਣ ਉੱਥੇ ਕਹੀਏ ਜੀ ਮੈਂ ਤਾਂ ਆਹ ਕੰਮ ਨਹੀਂ ਕਰਦਾ, ਅਤੇ ਜਿੱਥੇ ਇਕੱਲਾ ਪਰਿਵਾਰ ਵਿੱਚ ਬੈਠਾ ਹੋਵੇ ਉੱਥੇ ਇਕੱਲਾ ਕਰੀ ਜਾਵੇ। ਐਸਾ ਨਹੀਂ ਹੈ, ਸੱਚੀ ਮਰਿਆਦਾ ਦਾ ਧਾਰਨੀ ਗੁਰਸਿੱਖ ਹੋਵੇ, ਅੰਦਰ ਵੀ ਸੱਚ ਧਾਰਨ ਕਰੇ ਔਰ ਇਹਦੀ ਮਰਿਆਦਾ ਵੀ ਸੱਚੀ ਹੋਵੇ।
ਛਲ ਬਿਨ ਹੋਵੇ ਸੱਚ ਉਬਾਚੀ।
ਛਲ ਤੋਂ ਬਿਨਾਂ ਹੋ ਕੇ, ਕਪਟ ਤੋਂ ਬਿਨਾਂ ਹੋ ਕੇ ਸੱਚ ਉਚਾਰੇ। ਜਿਹੜਾ ਸੱਚ ਕਹਿਣਾ ਉਹ ਕਪਟ ਤੋਂ ਬਿਨਾਂ ਕਹੇ, ਕਿਸੇ ਪ੍ਰਕਾਰ ਦਾ ਛਲ ਫਰੇਬ ਆਪਣੇ ਹਿਰਦੇ ਵਿੱਚ ਨਾ ਧਾਰਨ ਕਰਕੇ ਸੱਚ ਕਹੇ।
ਸੱਚ ਕੇ ਸੰਗ ਜੀਵ ਕਾ ਜੋਈ।
ਸਾਹਿਬ ਜੀ ਕਹਿੰਦੇ ਸੱਚ ਦੇ ਨਾਲ ਜਿਹੜੀ ਜੀਵਕਾ ਹੁੰਦੀ ਹੈ, ਸੱਚ ਬੋਲਣ ਨਾਲ, ਸੱਚ ਕਹਿਣ ਨਾਲ, ਸੱਚ ਨਾਲ ਪ੍ਰੀਤ ਕਰਨ ਨਾਲ, ਸੱਚ ਹਿਰਦੇ ਚ ਧਾਰਨ ਕਰਨ ਨਾਲ ਜਿਹੜੀ ਸੱਚ ਦੇ ਸਹਿਤ ਜੀਵਕਾ ਹੁੰਦੀ ਹੈ। ਤੁਸੀਂ ਰੋਜੀ ਰੋਟੀ ਕਮਾਉਂਦੇ ਹੋ, ਦੁਕਾਨਦਾਰੀ ਕਰਦੇ ਹੋ, ਕਿਰਤ ਕਰਦੇ ਹੋ, ਵਪਾਰ ਕਰਦੇ ਹੋ, ਨੌਕਰੀ ਕਰਦੇ ਹੋ, ਉਹ ਕੰਮ ਕਰਦਿਆਂ ਵੀ ਸੱਚ ਬੋਲ ਕੇ ਜਿਹੜੀ ਤੁਸੀਂ ਜੀਵਕਾ ਹੈ ਉਹ ਨਿਭਾਉਣੀ ਹੈ।
ਤਿਸ ਕੋ ਕਰੇ ਦੰਬ ਬਿਨ ਹੋਈ
ਪਖੰਡ ਤੋਂ ਬਿਨਾ ਹੋ ਕੇ ਕਰੇ ਦੰਬ ਤੋਂ ਬਿਨਾ ਹੋ ਕੇ ਸੱਚ ਦੀ ਕਿਰਤ ਕਰੇ
ਕੁਛ ਕ ਵਿਚਾਰ ਦੋਹਨ ਮੈਂ ਆਹੇ
ਇਹਦੇ ਵਿੱਚ ਦੋਹਾਂ ਵਿੱਚ ਕਿਸ ਇੱਕ ਵਿਚਾਰ ਵੀ ਹੈ ਜਿਹੜੀ ਦੰਬ ਤੋਂ ਬਿਨਾਂ ਪਖੰਡ ਤੋਂ ਬਿਨਾਂ ਛਲ ਤੋਂ ਬਿਨਾਂ ਸੱਚ ਕਹਿਣਾ ਇੱਕ ਛਲ ਦੇ ਨਾਲ ਸੱਚ ਕਹਿਣਾ ਕਹਿਣਾ ਉਹ ਵੀ ਸੱਚ ਹੀ ਹੈ ਪਰ ਕਹਿਣਾ ਛਲ ਨਾਲ ਜਿਹਦੇ ਨਾਲ ਕਿਸੇ ਦਾ ਬੁਰਾ ਹੋ ਰਿਹਾ ਜਾਣ ਬੁੱਝ ਕੇ ਸੱਚ ਬੋਲਣਾ ਉੱਥੇ ਉਹਦਾ ਭਾਵੇਂ ਸੱਚ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਵੇਖਦਾ ਵੀ ਇੱਥੇ ਹੁਣ ਮੇਰਾ ਦੁਸ਼ਮਣ ਹੈ ਇੱਥੇ ਮੈਂ ਸੱਚ ਕਹਾਂਗਾ ਤੇ ਇਹਦਾ ਨੁਕਸਾਨ ਹੋਏਗਾ ਉੱਥੇ ਸੱਚ ਬੋਲਦਾ ਇਹ ਹੈ ਛਲ ਤੇ ਕਪਟ ਵਾਲਾ ਸੱਚ ਇਹ ਸੱਚ ਬੋਲਣ ਦੀ ਮਨਾਹੀ ਹੈ ਜਿੱਥੇ ਜਾਣ ਬੁੱਝ ਕੇ ਮਿੱਥ ਕੇ ਕਿਸੇ ਦਾ ਬੁਰਾ ਕਰਨ ਲਈ ਸੱਚ ਬੋਲਣਾ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਵੀ ਇੱਕ ਵਿਚਾਰ ਹੈ ਉਹ ਚੰਗੀ ਤਰ੍ਹਾਂ ਸੁਣ ਲਓ
ਸੂਖਮ ਭੇਦ ਸੁਮਤ ਕੋ ਲਹਿ
ਇਹ ਸੂਖਸ਼ਮ ਭੇਦ ਹੈ ਜਿਹੜੇ ਸੁਮਤਵਾਨ ਸਿਆਣੇ ਸੂਝਵਾਨ ਬੁੱਧੀਮਾਨ ਸਿੱਖ ਨੇ ਇਸ ਸੂਖਸ਼ਮ ਭੇਦ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਦੇ ਹਨ
ਕਹੇ ਸੱਚ ਕਿਸ ਹੋਵੇ ਘਾਤ
ਮਹਾਰਾਜ ਜੀ ਕਹਿੰਦੇ ਜਿੱਥੇ ਸੱਚ ਕਹਿਣ ਨਾਲ ਕਿਸੇ ਦਾ ਘਾਤ ਹੋ ਰਿਹਾ ਮੰਨ ਲਓ ਤੁਸੀਂ ਸੱਚ ਬੋਲਿਆ ਤੇ ਕਿਸੇ ਨੂੰ ਕਤਲ ਹੋ ਰਿਹਾ ਤੁਹਾਡੇ ਸੱਚ ਬੋਲਣ ਨਾਲ ਕਿਸੇ ਨੂੰ ਕਤਲ ਕਰ ਦਿੱਤਾ ਗਿਆ ਪਰ ਤੁਸੀਂ ਜਾਣ ਬੁੱਝ ਕੇ ਸੱਚ ਬੋਲਿਆ ਛਲ ਕਰਕੇ ਤੁਹਾਡੇ ਸੱਚ ਕਹਿਣ ਨਾਲ ਕਿਸੇ ਦਾ ਅਗਰ ਕਤਲ ਹੋ ਰਿਹਾ
ਕਿਸ ਤੇ ਆਦ ਵਿਚਾਰੋ ਬਾਤ
ਇਹੋ ਜਿਹਾ ਸੱਚ ਬੋਲਣ ਤੋਂ ਪਹਿਲਾਂ ਤੁਸੀਂ ਵਿਚਾਰ ਕਰ ਲਓ ਕਿ ਸੱਚ ਬੋਲਣ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ ਜੇ ਹੋ ਰਿਹਾ ਉੱਥੇ ਫਿਰ ਚੁੱਪ ਭਲੀ ਹੈ ਝੂਠ ਵੀ ਨਾ ਬੋਲੋ ਪਰ ਚੁੱਪ ਭਲੀ ਹੈ ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਕਤਲ ਹੋ ਜਾਣਾ ਕਿਸੇ ਨੂੰ ਫਾਹੇ ਟੰਗ ਦਿੱਤਾ ਜਾਣਾ ਕਿਸੇ ਦਾ ਘਾਤ ਹੋ ਜਾਣਾ ਉੱਥੇ ਮਹਾਰਾਜ ਜੀ ਕਹਿੰਦੇ ਜਿਹੜਾ ਸੱਚ ਬੋਲਣਾ ਉਹਦੇ ਤੋਂ ਪਹਿਲਾਂ ਵਿਚਾਰ ਕਰ ਲਓ ਸੂਖਸ਼ਮ ਮਤ ਨਾਲ ਵਿਚਾਰ ਕਰ ਲਓ
ਤਹਾ ਸੱਚ ਨੇ ਅੰਗੀਕਾਰ
ਉੱਥੇ ਇਹੋ ਜਿਹਾ ਸੱਚ ਅੰਗੀਕਾਰ ਨਾ ਕਰੇ
ਬਣ ਉਪਕਾਰੀ ਕਾਰ ਸੁਧਾਰ
ਉਪਕਾਰੀ ਬਣ ਕੇ ਸਾਰਿਆਂ ਦੇ ਕੰਮ ਸਵਾਰੇ ਵਿਗਾੜੇ ਨਾ ਉਪਕਾਰੀ ਬਿਰਤੀ ਧਾਰਨ ਕਰਕੇ ਸਭ ਦੇ ਕੰਮਾਂ ਨੂੰ ਸਵਾਰੇ ਹਾਂ ਕਿਸੇ ਦਾ ਕੰਮ ਵਿਗਾੜਨ ਵਾਸਤੇ ਸੱਚ ਨਾ ਬੋਲੇ ਜਾਣ ਬੁੱਝ ਕੇ ਕਿਉਂਕਿ ਅਕਸਰ ਆਮ ਲੋਕ ਜਿਹੜੇ ਨੇ ਉਹ ਸੱਚ ਬੋਲਦੇ ਨੇ ਕਿਸੇ ਦਾ ਕੰਮ ਵਿਗਾੜਨ ਲਈ ਸੱਚ ਬੋਲਦੇ ਨੇ ਸਵਾਰਨ ਵਾਸਤੇ ਨਹੀਂ ਬੋਲਦੇ ਕਹਿੰਦੇ ਇਹਦਾ ਕੰਮ ਵਿਗੜੇਗਾ ਸੱਚ ਬੋਲ ਹੀ ਦਿੰਦਾ ਇੱਥੇ ਤੇ ਬਾਅਦ ਚ ਕਹੋ ਵੀ ਤੂੰ ਇਹ ਗੱਲ ਕਿਉਂ ਕਹੀ ਕਹਿੰਦਾ ਮੈਂ ਤਾਂ ਸੱਚ ਕਿਹਾ ਮੈਂ ਕੋਈ ਝੂਠ ਥੋੜੀ ਬੋਲਿਆ ਤੇ ਜੇ ਉਹੀ ਸੱਚ ਨੂੰ ਆਪਣੇ ਪਰਿਵਾਰ ਵਾਸਤੇ ਬੋਲਣਾ ਪੈ ਜੇ ਜਿੱਥੇ ਉਹਦੇ ਪਰਿਵਾਰ ਦਾ ਵਿਗਾੜ ਹੁੰਦਾ ਉੱਥੇ ਬੋਲੇਗਾ ਸੱਚ ਉੱਥੇ ਲੱਖਾਂ ਝੂਠਾਂ ਦੇ ਆਸਰੇ ਦਾ ਤੇ ਉੱਥੇ ਵੀ ਉਹੀ ਬਿਰਤੀ ਰੱਖੇ ਉੱਥੇ ਬਿਰਤੀ ਹੋਰ ਹੁੰਦੀ ਹੈ ਦੁਸ਼ਮਣ ਵਾਸਤੇ ਦੁਵੈਸ਼ੀ ਵਾਸਤੇ ਹੋਰ ਹੋ ਜਾਂਦੀ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਉਪਕਾਰ ਹੀ ਕਰੇ ਗੁਰਸਿੱਖ ਹਮੇਸ਼ਾ ਕਦੇ ਕਿਸੇ ਦਾ ਵਿਗਾੜ ਨਾ ਕਰੇ
ਇਸ ਪਰ ਇੱਕ ਗਾਥਾ ਸੁਣ ਕਾਨੇ
ਮਹਾਰਾਜ ਜੀ ਕਹਿੰਦੇ ਇਹਦੇ ਤੇ ਮੈਂ ਤੁਹਾਨੂੰ ਇੱਕ ਗਾਥਾ ਵੀ ਸੁਣਾ ਦਿੰਦਾ ਜਿਹਦੇ ਨਾਲ ਇਹ ਗੱਲ ਸਪਸ਼ਟ ਹੋ ਜਾਏਗੀ ਸਰਲ ਹੋ ਜਾਏਗੀ
ਦਿਜ ਬੈਠੇ ਉਹ ਕਿਤ ਜਾਪ ਬਖਾਨੇ
ਮਹਾਰਾਜ ਜੀ ਕਹਿੰਦੇ ਇੱਕ ਬ੍ਰਾਹਮਣ ਬੈਠਾ ਹੋਇਆ ਸੀ ਬੈਠਾ ਜਾਪ ਕਰ ਰਿਹਾ ਸੀ ਜਪ ਤਪ ਕਰ ਰਿਹਾ ਸੀ ਬੈਠਾ ਬ੍ਰਾਹਮਣ ਸੀ ਤੇ ਆਪਣੀ ਸਾਧਨਾ ਵਿੱਚ ਜਪ ਤਪ ਵਿੱਚ ਮਸਤ ਸੀ
ਭਾਗੀ ਤੇਨ ਕਸਾਈ ਕਰਤੇ
ਕਸਾਈਆਂ ਨੇ ਗਊ ਵੱਢਣੀ ਸੀ ਤੇ ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਉਹ ਗਊ ਕਸਾਈਆਂ ਦੇ ਹੱਥੋਂ ਛੁੱਟ ਕੇ ਦੌੜ ਪਈ ਕਸਾਈ ਵੱਢਣ ਹੀ ਲੱਗੇ ਸੀ ਮਾਰਨ ਹੀ ਲੱਗੇ ਸੀ ਗਊ ਨੂੰ ਕਿ ਗਊ ਉਹਨਾਂ ਕੋਲੋਂ ਛੁੱਟ ਗਈ ਤੇ ਛੁੱਟ ਕੇ ਦੌੜ ਪਈ
ਖੋਜ ਤੇ ਆਏ ਸੋ ਬੂਜਨ ਕਰਤੇ
ਜਿਹੜੇ ਕਸਾਈ ਸੀ ਗਊ ਨੂੰ ਵੇਖ ਕੇ ਲੱਭਣ ਵਾਸਤੇ ਪਿੱਛੇ ਪਿੱਛੇ ਦੌੜ ਪਏ ਲੱਭਦਿਆਂ ਲੱਭਦਿਆਂ ਉਧਰ ਹੀ ਆ ਗਏ ਜਿੱਧਰ ਉਹ ਬ੍ਰਾਹਮਣ ਬੈਠਾ ਜਪ ਕਰ ਰਿਹਾ ਸੀ
ਹਾਥ ਸਾਥ ਦਿਜ ਸ਼ਾਰਤ ਕਰੀ
ਹੁਣ ਬ੍ਰਾਹਮਣ ਨੂੰ ਪਤਾ ਵੀ ਸੀ ਇਹ ਕਸਾਈ ਨੇ ਇਹਨਾਂ ਨੇ ਗਾਂ ਮਾਰ ਦੇਣੀ ਹੈ ਜੇ ਮੈਂ ਦੱਸ ਦਿੱਤਾ ਉਹਨਾਂ ਨੇ ਜਦੋਂ ਬ੍ਰਾਹਮਣ ਨੂੰ ਪੁੱਛਿਆ ਵੀ ਗਊ ਕਿੱਥੇ ਉਹਨੇ ਦੱਸਿਆ ਤਾਂ ਸੱਚ ਹੀ ਹੱਥ ਨਾਲ ਇਸ਼ਾਰਾ ਕਰ ਦਿੱਤਾ ਵੀ ਇੱਧਰ ਗਈ ਹੱਥ ਨਾਲ ਇਸ਼ਾਰਾ ਕੀਤਾ ਹਾਲਾਂਕਿ ਪਤਾ ਵੀ ਸੀ ਮੇਰੇ ਦੱਸਣ ਨਾਲ ਗਊ ਇਹਨਾਂ ਨੇ ਕੱਟ ਦੇਣੀ, ਜਾਂ ਤਾਂ ਉੱਥੇ ਚੁੱਪ ਚਾਪ ਬੈਠਾ ਰਹਿੰਦਾ, ਮਸਤ ਹੋ ਕੇ ਬੋਲਦਾ ਹੀ ਨਾ। ਪਰ ਉਹਦੇ ਕੋਲੋਂ ਇਸ਼ਾਰੇ ਨਾਲ ਸੱਚ ਦੱਸ ਦਿੱਤਾ ਗਿਆ, ਉਹਨੇ ਬਾਂਹ ਨਾਲ ਇਸ਼ਾਰਾ ਕਰਕੇ, ਹੱਥ ਨਾਲ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਗਊ ਇੱਧਰ ਗਈ ਹੈ।
ਗਹੀ ਜਾਏ ਪਾਪੀ ਦੁੱਖ ਭਰੀ।
ਉਹਨਾਂ ਕਸਾਈਆਂ ਨੇ ਕੀ ਕੀਤਾ, ਜਾ ਕੇ ਉਹ ਜਿਹੜੀ ਗਊ ਸੀ ਫੜੀ ਤੇ ਫੜ ਕੇ ਜਾ ਕੇ ਉਸ ਗਊ ਦੀ ਹੱਤਿਆ ਕਰ ਦਿੱਤੀ, ਉਸ ਗਊ ਨੂੰ ਜਾ ਕੇ ਪਕੜ ਕੇ ਮਾਰ ਦਿੱਤਾ।
ਇਤਿਆਦਿਕ ਸੱਚ ਤਜੋ ਵਿਚਾਰੇ।
ਇਸ ਤਰ੍ਹਾਂ ਦਾ ਸੱਚ ਬੋਲਣਾ ਜਿਹਦੇ ਨਾਲ ਕਿਸੇ ਦੀ ਹੱਤਿਆ ਹੋ ਜਾਏ, ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸੱਚ ਨਾ ਬੋਲੋ। ਜਿਹਦੇ ਨਾਲ ਕਿਸੇ ਦੀ ਹੱਤਿਆ ਹੋ ਜਾਏ, ਕਿਸੇ ਦਾ ਕਤਲ ਹੋ ਜਾਏ, ਐਸਾ ਸੱਚ ਬੋਲਣ ਦੀ ਲੋੜ ਹੀ ਨਹੀਂ ਹੈ। ਯਾਨੀ ਕਿ ਫਿਰ ਚੁੱਪ ਹੀ ਧਾਰਨ ਕਰ, ਝੂਠ ਵੀ ਨਹੀਂ ਬੋਲਣਾ। ਐਸਾ ਵੀ ਨਹੀਂ ਕਹਿਣਾ ਕਿ ਨਹੀਂ ਜੀ ਇੱਧਰ ਨਹੀਂ ਗਿਆ, ਝੂਠ ਵੀ ਨਹੀਂ ਕਹਿਣਾ। ਯਾਨੀ ਕਿ ਚੁੱਪ ਹੀ ਧਾਰਨ ਕਰ ਲਓ, ਐਸਾ ਸੱਚ ਬੋਲਣ ਤੋਂ ਇਨਕਾਰੀ ਹੋ ਜਾਓ।
ਪਰ ਹਿੱਤ ਕੀ ਜੈ ਕੂੜ ਉਚਾਰੇ।
ਪਰ ਹਿੱਤ ਵਾਸਤੇ ਕਿ ਝੂਠ ਵੀ ਬੋਲਣ ਦੀ ਲੋੜ ਨਹੀਂ ਹੈ ਕਿ ਝੂਠ ਬੋਲਣਾ। ਇੱਥੇ ਕਈ ਬੰਦੇ ਇਹਦਾ ਅਰਥ ਹੋਰ ਹੀ ਲਾ ਲੈਂਦੇ ਨੇ, ਕਹਿੰਦੇ ਜੀ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਝੂਠ ਬੋਲ ਲੈਣਾ ਚਾਹੀਦਾ, ਜੇ ਕਿਸੇ ਦੇ ਬੁਰੇ ਵਾਸਤੇ ਸੱਚ ਨਹੀਂ ਉਚਾਰਨਾ ਤੇ ਕਿਸੇ ਦੇ ਬੁਰੇ ਭਲੇ ਵਾਸਤੇ ਝੂਠ ਬੋਲਣ ਦੀ ਵੀ ਲੋੜ ਨਹੀਂ ਹੈ। ਦੋਵੇਂ ਬਿਰਤੀਆਂ ਸਮ ਰੱਖਣੀਆਂ। ਜੇ ਕਿਸੇ ਦੇ ਸੱਚ ਕਹਿਣ ਨਾਲ ਕਿਸੇ ਦਾ ਨੁਕਸਾਨ ਹੁੰਦਾ ਤੇ ਝੂਠ ਬੋਲਣ ਨਾਲ ਅਗਰ ਕਿਸੇ ਦਾ ਫਾਇਦਾ ਹੁੰਦਾ ਤੇ ਫਿਰ ਝੂਠ ਬੋਲਣ ਦੀ ਵੀ ਲੋੜ ਕੋਈ ਨਹੀਂ। ਇੱਕ ਸਮਾਨ ਬਿਰਤੀ ਰੱਖਣੀ ਹੈ, ਝੂਠ ਨਹੀਂ ਬੋਲਣਾ।
ਅਪਰ ਜਿਤਕ ਜਗ ਕੇ ਵਿਵਹਾਰੇ।
ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਨੇ, ਜਿਤਨੇ ਵੀ ਜਗਤ ਦੇ ਤੁਹਾਡੇ ਰੋਜ਼ਮਰਾ ਦੇ ਜਿਤਨੇ ਕੰਮ ਨੇ, ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ ਕਿੰਨੇ ਕੰਮ ਅਸੀਂ ਕਰਦੇ ਹਾਂ, ਆ ਕਿਤਨੇ ਪ੍ਰਕਾਰ ਦੇ ਕੰਮ ਅਸੀਂ ਕਰ ਰਹੇ ਹਾਂ, ਮੋਬਾਈਲਾਂ ਦੇ ਉੱਤੇ ਫੋਨ ਵੀ ਸੁਣਦੇ ਹਾਂ। ਆ ਜਦੋਂ ਦੇ ਮੋਬਾਈਲ ਆ ਗਏ ਨੇ ਨਾ ਸਾਡੇ ਕੋਲ, ਉਦੋਂ ਦੇ ਝੂਠ ਵੀ ਅਸੀਂ ਜ਼ਿਆਦਾ ਵਧਾ ਦਿੱਤੇ ਨੇ। ਇਹਨੇ ਸਾਨੂੰ ਬੜਾ ਵੱਡਾ ਝੂਠ ਬੋਲਣ ਦਾ ਸੁਭਾਵਕ ਬਣਾ ਦਿੱਤਾ, ਆਦੀ ਬਣਾ ਦਿੱਤਾ। ਤੁਰਿਆ ਹੁੰਦਾ, ਹਾਂ ਵੀ ਕਿੱਥੇ ਪਹੁੰਚ ਗਿਆ, ਕਹਿੰਦਾ ਬਸ ਆ ਰਾਜਪੁਰੇ ਟਾਊਨ ਦੇ ਵਿੱਚ ਵੜਨ ਦੀ ਵਾਲਾ ਹੁੰਦਾ, ਭਾਵੇਂ ਬਹਾਦਰਗੜ੍ਹ ਕੋਲ ਹੈ, ਬਸ ਆ ਟਾਊਨ ਦੇ ਕੋਲ ਹੀ ਆ। ਫਿਰ ਪੰਜਾਂ ਮਿੰਟਾਂ ਬਾਅਦ ਫੋਨ ਆਉਂਦਾ ਵੀ ਟਾਊਨ ਤੋਂ ਤਾਂ ਅੱਗੇ ਬਾਈਪਾਸ ਤੱਕ ਆਉਂਦੇ ਆ ਕਿੰਨਾ ਕੁ ਟਾਈਮ ਲੱਗਦਾ, ਫਿਰ ਫੋਨ ਕਰਦਾ, ਕਹਿੰਦਾ ਬਸ ਕੀ ਕਰਾਂ ਟ੍ਰੈਫਿਕ ਬੜੀ ਸੀ, ਫਸ ਗਿਆ ਟ੍ਰੈਫਿਕ ਦੇ ਵਿੱਚ। ਫਿਰ ਹੋਰ ਝੂਠ, ਹੋਰ ਝੂਠ ਹੁੰਦਾ। ਲੁਧਿਆਣੇ ਹੈ ਤੇ ਕਹਿੰਦਾ ਜੀ ਮੈਂ ਬੋਲ ਰਿਹਾ ਪਟਿਆਲੇ ਤੋਂ, ਤੇ ਹੋਵੇ ਪਟਿਆਲੇ ਤੇ ਕਹਿੰਦਾ ਅੰਮ੍ਰਿਤਸਰ ਤੋਂ ਬੋਲ ਰਿਹਾ। ਇਹਦਾ ਬੱਸ ਚੱਲੇ ਤੇ ਇਹ ਵੀ ਕਹਿਣ ਲੱਗ ਪਏ ਵੀ ਮੈਂ ਅਮਰੀਕਾ ਤੋਂ ਬੋਲ ਰਿਹਾ, ਕਿਉਂਕਿ ਸੁਣਨ ਵਾਲੇ ਨੇ ਇੰਨਾ ਝੂਠ ਨਹੀਂ ਨਾ ਸਹੀ ਮਹਿਸੂਸ ਕਰਨਾ ਵੀ ਉੱਥੇ 50-100 ਰੁਪਈਆ ਸੁਣਨ ਦੀ ਕਾਲ ਪੈਂਦੀ ਹੈ, ਉੱਥੇ ਸੁਣਨ ਵਾਸਤੇ ਨੇ। ਨਹੀਂ ਤਾਂ ਇਹਦਾ ਬੱਸ ਚੱਲੇ ਤੇ ਇਹ ਵੀ ਕਹਿ ਦੇ ਮੈਂ ਅਮਰੀਕਾ ਤੋਂ ਬੋਲ ਰਿਹਾ ਤੇ ਕੈਨੇਡਾ ਤੋਂ ਬੋਲ ਰਿਹਾ। ਇਹਨੇ ਵੀ ਝੂਠ ਬੋਲਣਾ ਬਹੁਤ ਜ਼ਿਆਦਾ ਆਦੀ ਬਣਾ ਦਿੱਤਾ ਹੋਇਆ ਲੋਕਾਂ, ਹੱਦ ਹੋ ਗਈ। ਇਹ ਤਾਂ ਇੱਕ ਛੋਟੀ ਜਿਹੀ ਪਰਿਭਾਸ਼ਾ, ਇਹਦੇ ਤੋਂ ਇਲਾਵਾ ਹੋਰ ਪਤਾ ਨਹੀਂ ਰੋਜ਼ਮਰਾ ਦੇ ਦਿਨ ਵਿੱਚ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤਨੇ ਹੀ ਝੂਠ ਬੋਲ ਦਿੰਦੇ ਹਾਂ, ਕਿਤਨੇ ਗਿਣਤੀ ਨਹੀਂ ਹੁੰਦੀ, ਅਣਗਿਣਤ ਝੂਠ ਬੋਲ ਦਿੰਦੇ। ਇਹ ਸਾਡੀ ਆਦਤ ਬਣਾ ਲੈਂਦੇ ਅਸੀਂ, ਆਪਣੇ ਸੰਸਕਾਰ ਬਣਾ ਲੈਂਦੇ ਉਸ ਤਰ੍ਹਾਂ ਦੇ, ਉਦਾਂ ਦਾ ਸਾਡਾ ਸੁਭਾਵ ਬਣ ਜਾਂਦਾ। ਜੇ ਤੁਸੀਂ ਆਪਣਾ ਸੁਭਾਵ ਬਣਾ ਲਓ ਕਿ ਸੱਚ ਕਹਿਣਾ, ਮਹਾਰਾਜ ਜੀ ਇੱਥੇ ਕਹਿ ਰਹੇ ਨੇ ਅਪਰ ਜਿਤਕ ਜਗ ਕੇ ਵਿਵਹਾਰੇ, ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਨੇ ਸੱਚ ਕੇ ਸਹਿਤ ਕਰੋ ਹਿਤ ਧਾਰੇ, ਸੱਚ ਦੇ ਸਹਿਤ ਕਰੋ, ਹਿਤ ਦੇ ਨਾਲ ਕਰੋ। ਫਿਰ ਜਦੋਂ ਤੁਸੀਂ ਏਦਾਂ ਦੀ ਆਦਤ ਬਣਾ ਲਓਗੇ, ਸੁਭਾਵ ਬਣਾ ਲਓਗੇ ਕਿ ਸੱਚ ਕਹਿਣਾ, ਕੁਝ ਵੀ ਹੋ ਜਾਏ ਕਿ ਮੈਂ ਜੋ ਬੋਲਾਂ ਸੱਚ ਕਰਾਂ, ਕੰਮ ਵੀ ਸੱਚ ਦਾ ਕਰਾਂ, ਫਿਰ ਤੁਹਾਡਾ ਸੰਸਕਾਰ ਵੀ ਉਸ ਤਰ੍ਹਾਂ, ਫਿਰ ਦੁਨੀਆਂ ਦੇ ਵਿੱਚ ਵੀ ਤੁਹਾਡੀ ਇੱਕ ਵਧੀਆ ਇਮੇਜ ਬਣੇਗੀ, ਸਮਾਜ ਵਿੱਚ ਵੀ ਤੁਹਾਡਾ ਇੱਕ ਵਧੀਆ ਰੁਤਬਾ ਬਣੇਗਾ ਕਿ ਹਾਂ ਇਹ ਬੰਦਾ ਸੱਚਾ ਸੁੱਚਾ ਤੇ ਨੇਕ ਇਨਸਾਨ ਹੈ, ਇਹ ਬੰਦਾ ਝੂਠ ਨਹੀਂ ਬੋਲਦਾ। ਜਿਹੜਾ ਬੰਦਾ ਪੈਰ ਪੈਰ ਤੇ ਝੂਠ ਬੋਲਦਾ, ਲੋਕ ਉਹਨਾਂ ਦਾ ਭਾਵੇਂ ਮੂੰਹ ਤੇ ਤਾਂ ਸਤਿਕਾਰ ਕਰੀ ਜਾਣ, ਪਿੱਠ ਪਿੱਛੇ ਕਹਿੰਦੇ ਇਹਦੇ ਵਰਗੇ ਬੰਦੇ, ਇਹਦੇ ਵਰਗੇ ਬੰਦੇ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਭਰੋਸੇਯੋਗ ਬੰਦਾ ਨਹੀਂ, ਪੈਰ ਪੈਰ ਤੇ ਝੂਠ ਬੋਲਦਾ।
महाराज जी कहते जितने भी जगत जगत दे फिर अध्यात्मक तौर ते भी बड़ा घाटा पैंदा झूठ बोल के बाद विच मन विच एक बारी फुरना जरूर आउंदा भी झूठ बोलिया गिलानी तो आउंदी है ना मन विच कि मैं झूठ बोलिया वो भी बड़ा बड़ा घाटा है। तो महाराज जी कहते होर जितने भी जगत दे व्यवहार हन वो सच दे सहत करे
सिख होए किस झूठ ना खावे
सिख होके किसी दी झूठ ना खावे सिख होके किसी दी झूठ ना खावे। साढ़े गुरसिख हुंदे गुरसिख ही ने ते मित्र प्यारे हुंदे ने नाल दे किसी दी दाढ़ी कट्टी हुंदी है कोई अमृत नहीं छकिया हुंदा उसे दी प्लेट विच बह के नाल खाना शुरू कर दिंदे कहिंदे मेरा यार दोस्त है मित्र है बगाना थोड़ी है आप भावे अमृतारी होवे तो ओदी झूठ खानी शुरू कर दिंदा ये योग नहीं है। सिख हो के किसे दी झूठ ना खावे ये सिख दा नियम है झूठ दा वध तो वध त्याग करे। घर दे विच भी अगर लंगर प्रशादा पकदा तो ओनू सुचमता सहित पकाउण दा यतन होना चाहिए कि जिहड़ा लंगर प्रशादा साड़ी रसोई विच घर पकदा हाँ गुरु घरां विच भी जिहड़ा लंगर पकदा उत्थे भी साड़ियां मतावां पैणा जदों लंगर पकाउंदियां ने उच्ची उच्ची बोलदियां ने ते बोलदियां मूंह विचों थुक्कर हसदियां जिहड़ा थुक्कर है मूंह दा ओह उड उड के आटे विच भी मिली जांदा उही लंगर नूं गुरु साहिब नूं भोग लवाया जांदा उही संगत नूं छकाया जांदा ये बड़ियां सूक्ष्म ते बारीकी वालियां गल्लां ने इन्हां दा बड़ा बड़ा असर हुंदा मानसिक तौर ते जदों गहरे जा के साधना करदिआं वेखदिआं ते बहुत ज्यादा प्रभाव पैंदा है। सुचमता सहित भोजन पकना चाहीदा लंगर जिहड़ा उह सोचदे सहित आम करके जे अज कोई सोच रखदा ते कहिंदे तां ब्राह्मणवाद है भी ये दसो भले मानसो भी सुचमता रखनी कला ब्राह्मणा दे हिस्से आउंदा सिख सुचमता ना रखे झूठ झूठ जो आवे करी जावे ये सिखी है। मान लो सुचमता रखनी जे ब्राह्मणवाद है ते फिर झूठ रखना सिखी वाद होया फिर यही कहण दा मतलब है ना बड़ा बड़ा लेवल ला दिंदे हुण जिवें भारत हिंदुस्तान दे विच अगर कुछ हुंदा है ते दोष ला दिंदे ने कहिंदे जी पाकिस्तान दी कारस्तानी है उन्होंने करके पिछे जी डेंगू दा बीमारी दा रोग फैलिया वह भी पाकिस्तान ते कई ने बढ़ना शुरू कर दिता भी उन्होंने मच्छर भेजे ने इधर यह भी उन्होंने ही दोष है। तो साढ़े सिखा दे विच असी ये बिरती बना ली है भी जे कोई चंगी गल मर्यादा होंगी तो कह दें जी ब्राह्मणवाद है जी ये तो ब्राह्मणवाद है वह लेवल लाना शुरू कर दिता यह तो ब्राह्मणवाद की प्रक्रिया है जी भी सुचमता रखना कला ब्राह्मणवाद ब्राह्मण दे हक च है भी उही सुचमता रखे सुचमता रखना देवत्यां दे हिस्से आउंदा ना कि राक्षसां दे ये याद रखियो सोच रखनी ये देवत्यां दे हिस्से आया झूठ झूठ ये राक्षसां दे हिस्से आया जिथे गंदगी फैली रहे गंद पिया रहे झूठ ही झूठ ही झूठ ते झूठ ही झूठ खिलरी ओहदे झूठ विचों ही खाई जाना ये राक्षसां दे हिस्से आया ते सुचमता रखनी ये देवत्यां दे हिस्से आया। बड़े पुराने सिंह ने अज भी ने कई गुरसिख अपने हत्थी भोजन तैयार करदे सरबलोह दे बाटियां विच सरबलोह दे बर्तना विच अपने हत्थी भोजन तैयार करके छकना भावें भुखे मरदियां मर जाण किसी दूजे दे हत्थ दा भोजन तक नहीं अंगीकार करदे वह भी सुचमता है। हुण तुसीं की कहोगे ब्राह्मणवाद है हुण केड़ा ब्राह्मण है जिहड़ा सरबलोह दे बाटियां च खांदा केड़ा ब्राह्मण है जिहड़ा सरबलोह दे बाटियां च छकेगा सिंह दे हिस्से ही आउंदा। यह पुरातन रीतियां सन कि पुराने समयां विच लंगर दे विच जहर मिला के दे दिता जांदा सी दुश्मनां वल्लों जहर मिला हुण सिंह अपने हत्थी अपनी निगरानी विच अपने हत्थी भोजन तैयार करदे सी तां जो राजनीतिक तौर ते भी कोई दुश्मन उहदे च कुछ मिला ना सके नशीली चीज मिला दिती जहर मिला दिता खा के मरेगा ही ना तो सिंह अपने हथी भोजन तैयार करते इस करके इदां दी बिरती सी ते उहनू भी अज कही जांदे जी ब्राह्मणवाद है हद हो गई। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਸੁਚਮਤਾ ਨਾਲ ਭੋਜਨ ਕਰੇ, ਕਿਸੇ ਦੀ ਝੂਠ ਨਾ ਖਾਵੇ। ਹੁਣ ਇੱਥੇ ਗੁਰਬਾਣੀ ਦੀ ਪੰਗਤੀ ਸੁਣਾਉਣ ਲੱਗ ਪੈਂਦੇ ਨੇ, ਗੁਰਬਾਣੀ ਵਿੱਚ ਬਚਨ ਨੇ ਨਾ, ਹਾਂ ਉਹਦਾ ਅਸਲੀ ਤਾਤਪਰਜ ਨਹੀਂ ਸਮਝਦੇ। ਕਹੋ ਪੰਡਿਤ ਸੂਚਾ ਕੌਣ ਥਾਓ, ਜਹਾਂ ਬੈਸ ਹੋ ਭੋਜਨ ਖਾਓ। ਉੱਥੇ ਨਾ ਇਹ ਪ੍ਰਕਰਨ ਸੁਣਾਉਣ ਲੱਗ ਪੈਂਦੇ ਨੇ ਸਾਡੇ ਅੱਜ ਦੇ ਅਖੌਤੀ ਵਿਦਵਾਨ ਵੀ। ਉਹ ਪ੍ਰਕਰਨ ਕੋਈ ਬ੍ਰਾਹਮਣਵਾਦ ਦਾ ਖੰਡਨ ਸੀ, ਸਾਡੀ ਸੁਚਮਤਾ ਦਾ ਖੰਡਨ ਨਹੀਂ ਹੈ ਉਹ। ਜਿਹੜੀ ਸੁਚਮਤਾ, ਅਸੀਂ ਸੁਚਮਤਾ ਨੂੰ ਕੱਲਾ ਮੁੱਖ ਨਹੀਂ ਨਾ ਰੱਖਿਆ, ਉਹਨਾਂ ਨੇ ਕੱਲਾ ਸੁਚਮਤਾ ਨੂੰ ਹੀ ਮੁੱਖ ਰੱਖਿਆ, ਅੱਗੇ ਚੱਲਦੇ ਹੀ ਨਹੀਂ ਸੀ, ਬਾਣੀ ਨਹੀਂ ਸੀ ਪੜ੍ਹਦੇ, ਸਿਮਰਨ ਭਜਨ ਨਹੀਂ ਸੀ ਕਰਦੇ, ਬਸ ਜਦੋਂ ਰੋਟੀ ਖਾਣੀ ਉਦੋਂ ਸੁਚਮਤਾ ਹੋਣੀ। ਉੱਥੇ ਕਬੀਰ ਜੀ ਨੇ ਫਿਰ ਉਹਨਾਂ ਨੂੰ ਕਿਹਾ ਵੀ ਇਹ ਸੁਚਮਤਾ ਨਹੀਂ ਹੈ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਸੀ ਵੀ ਕਬੀਰ ਜੀ ਲੋਕਾਂ ਦਾ ਜੂਠਾ ਖਾਂਦੇ ਸੀ, ਉਹ ਜੂਠਾ ਤਾਂ ਨਹੀਂ ਸੀ ਖਾਂਦੇ, ਉਹ ਵੀ ਸੁਚਮਤਾ ਨਾਲ ਮਾਤਾ ਲੋਈ ਪ੍ਰਸ਼ਾਦਾ ਤਿਆਰ ਕਰਦੀ ਸੀ ਬਾਣੀ ਭਜਨ ਸਿਮਰਨ ਕਰਕੇ, ਉਹੀ ਪ੍ਰਸ਼ਾਦਾ ਕਬੀਰ ਜੀ ਮਹਾਰਾਜ ਛਕਦੇ ਸਨ। ਉੱਥੇ ਇੱਕ ਬ੍ਰਾਹਮਣਾਂ ਦੀ ਜਿਹੜੀ ਉਹ ਕਿਰਿਆ ਸੀ, ਜਿਹਦੇ ਉਹਨਾਂ ਨੇ ਵਿਖਾਵਾ ਬਣਾਇਆ ਹੋਇਆ ਸੀ, ਲੋਕਾਂ ਵਿੱਚ ਪਖੰਡ ਬਣਾਇਆ ਹੋਇਆ ਸੀ, ਉਹ ਪਖੰਡ ਦਾ ਖੰਡਨ ਸੀ, ਨਾ ਕਿ ਉੱਥੇ ਸੁਚਮਤਾ ਦਾ ਖੰਡਨ ਹੈ। ਪਖੰਡ ਦਾ ਜ਼ਰੂਰ ਖੰਡਨ, ਜਿੱਥੇ ਸੁਚਮਤਾ ਪਖੰਡ ਬਣ ਜੇ, ਵਿਖਾਵਾ ਬਣ ਜੇ ਲੋਕਾਂ ਦੇ ਵਿੱਚ, ਉੱਥੇ ਉਸ ਵਿਖਾਵੇ ਦਾ ਖੰਡਨ ਉਹ ਭਾਵੇਂ ਸਿੱਖ ਕਰਦਾ ਤੇ ਭਾਵੇਂ ਕੋਈ ਬ੍ਰਾਹਮਣ ਕਰਦਾ, ਦੋਹਾਂ ਦਾ ਖੰਡਨ ਹੈ। ਕਬੀਰ ਜੀ ਦਾ ਬਚਨ ਦੋਹਾਂ ਤੇ ਲਾਗੂ ਹੁੰਦਾ, ਸਿੱਖ ਤੇ ਵੀ ਤੇ ਬ੍ਰਾਹਮਣ ਤੇ ਵੀ। ਜਿੱਥੇ ਸੁਚਮਤਾ ਤੁਹਾਡੀ ਕੇਵਲ ਵਿਖਾਵਾ ਹੀ ਬਣ ਗਈ, ਵੀ ਉਦਾਂ ਤਾਂ ਤੁਸੀਂ ਸੁਚਮਤਾ ਰੱਖਦੇ ਹੋ ਤੇ ਲੋਕਾਂ ਨੂੰ ਖਾਣ ਨੂੰ ਪੈਂਦੇ ਹੋ, ਲੋਕਾਂ ਦੇ ਨਾਲ ਤੁਹਾਡਾ ਵਿਵਹਾਰ ਚੰਗਾ ਨਹੀਂ, ਤੁਸੀਂ ਬਾਣੀ ਸਿਮਰਨ ਤੋਂ ਟੁੱਟੇ ਹੋਏ ਹੋ, ਫਿਰ ਤੁਹਾਡੀ ਸੁਚਮਤਾ ਕਿਸੇ ਲੇਖੇ ਨਹੀਂ। ਫਿਰ ਉਹ ਬਚਨ ਜ਼ਰੂਰੀ, ਉਹ ਸਾਂਝੇ ਕਬੀਰ ਜੀ ਦੇ ਬਚਨ ਉਹਨਾਂ ਤੇ ਲਾਗੂ ਹੋ ਸਕਦੇ ਨੇ ਕਿ ਪਿਤਾ ਵੀ ਜੂਠਾ, ਮਾਤਾ ਜੂਠੀ, ਸਭ ਕੁਝ ਜੂਠਾ ਹੀ ਹੈ। ਪਰ ਜਿੱਥੇ ਸੁਚਮਤਾ ਦੀ ਗੱਲ ਹੈ ਕਿ ਅਸੀਂ ਕੁਝ ਸੁਚਮਤਾ ਰੱਖ ਸਕੀਏ, ਉੱਥੇ ਜੂਠ ਨਾ ਖਾਣ ਦਾ ਹੁਕਮ ਹੈ, ਜੂਠ ਨਾ ਖਾਣ ਦਾ ਹੁਕਮ ਹੈ। ਮਹਾਰਾਜ ਜੀ ਕਹਿੰਦੇ ਇਹ ਰਹਿਤਨਾਮੇ ਨੇ, ਸਿੱਖ ਹੋਏ ਕਿਸ ਜੂਠ ਨਾ ਖਾਵੇ, ਸਿੱਖ ਹੋ ਕੇ ਕਿਸੇ ਦੀ ਜੂਠ ਨਾ ਖਾਵੇ।
ਸਿੱਖ ਹੋਏ ਤਨ ਪ੍ਰੇਮ ਨਾ ਲਾਵੇ,
ਸਿੱਖ ਹੋ ਕੇ ਧਨ ਨੂੰ ਕੇਵਲ ਮਾਇਆ ਨੂੰ ਆਪਣਾ ਗੁਜਰਾਨ ਸਮਝੇ ਕਿ ਇਹ ਮਾਇਆ ਕੇਵਲ ਗੁਜਰਾਨ ਹੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਕਹੇ ਬਚਨ ਕਹੇ ਸਨ ਕਿ ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਪੀਰ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਕਿ ਜਿਹੜੀ ਦੌਲਤ ਹੈ ਇਹ ਗੁਜ਼ਰਾਨ ਹੈ, ਪਰ ਉਹਦੇ ਨਾਲ ਪ੍ਰੇਮ ਨਾ ਲਾਵੇ, ਧਨ ਦੇ ਨਾਲ ਪ੍ਰੇਮ ਨਾ ਲਾਵੇ ਕਿ ਉਹਦੇ ਪਿੱਛੇ ਮਾੜੇ ਕਰਮ ਕਰੀ ਜਾਵੇ। ਜਦੋਂ ਪ੍ਰੇਮ ਲਾਏਗਾ ਧਨ ਨਾਲ, ਫਿਰ ਲਾਲਚੀ ਹੋ ਕੇ, ਲੋਭੀ ਹੋ ਕੇ ਪਾਪ ਵੀ ਕਰੇਗਾ, ਦੁਸ਼ਕਰਮ ਵੀ ਕਰੇਗਾ, ਰਿਸ਼ਵਤਖੋਰੀ ਵੀ ਕਰੇਗਾ, ਝੂਠ ਵੀ ਬੋਲੇਗਾ, ਠੱਗੀਆਂ ਵੀ ਕਰੇਗਾ, ਚੋਰੀਆਂ ਵੀ ਕਰੇਗਾ ਜੇ ਧਨ ਨਾਲ ਪ੍ਰੇਮ ਕਰੇਗਾ। ਹਾਂ, ਜੇ ਕੇਵਲ ਧਨ ਨੂੰ ਗੁਜਰਾਨ ਹੀ ਸਮਝੇ ਕਿ ਤਾਂ ਗੁਜਰਾਨ ਹੈ, ਫਿਰ ਗੱਲ ਵੱਖਰੀ ਹੈ। ਪਰ ਜੇ ਧਨ ਨਾਲ ਪ੍ਰੇਮ ਕਰਦਾ ਤੇ ਫਿਰ ਧਨ ਨਾਲ ਪ੍ਰੇਮ ਕਰਕੇ ਇਹਨੂੰ ਝੂਠ ਵੀ ਬੋਲਣਾ ਪੈਂਦਾ ਤੇ ਫਿਰ ਇਹਨੂੰ ਠੱਗੀਆਂ ਵੀ ਕਰਨੀਆਂ ਪੈਂਦੀਆਂ ਨੇ ਤੇ ਫਿਰ ਹੋਰ ਵੀ ਜਿੰਨੇ ਮਾੜੇ ਕਰਮ ਨੇ ਉਹ ਫਿਰ ਲਾਲਚ ਵੱਸ ਹੋ ਕੇ ਕਰਨੇ ਪੈਂਦੇ ਨੇ, ਕਿਉਂਕਿ ਲੋਭ ਦਾ ਜਿਹੜਾ ਬਾਪ ਹੈ ਨਾ, ਲਾਲਚ ਦਾ, ਸਾਰੇ ਪਾਪਾਂ ਦਾ ਬਾਪ ਹੈ ਲੋਭ। ਜਿਤਨੇ ਪਾਪ ਨੇ ਉਹਨਾਂ ਸਾਰੇ ਪਾਪਾਂ ਦਾ ਬਾਪ ਲਾਲਚ ਹੈ, ਲੋਭ ਹੈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਿੱਖ ਹੋਏ ਕਰਕੇ ਧਨ ਪ੍ਰੇਮ ਨਾ ਲਾਵੇ, ਧਨ ਦੇ ਨਾਲ ਪ੍ਰੇਮ ਨਾ ਕਰੇ।
ਸਿੱਖ ਪ੍ਰਸਾਦ ਬਾਂਟ ਕਰ ਖਾਏ,
ਜਿਹੜਾ ਸਿੱਖ ਹੈ ਉਹ ਪ੍ਰਸ਼ਾਦ ਵੰਡ ਕੇ ਛਕੇ। ਤਿੰਨ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਹਰ ਜਗ੍ਹਾ ਤੇ ਜਾ ਕੇ ਦਿੱਤੇ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਤਿੰਨਾਂ ਉਪਦੇਸ਼ਾਂ ਨਾਲ ਹੀ ਜ਼ਿੰਦਗੀ ਸਵਰ ਜਾਂਦੀ ਜੇ ਕੋਈ ਧਾਰਨ ਕਰ ਲੈ। ਸਾਹਿਬ ਜੀ ਕਲਗੀਧਰ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਪ੍ਰਸ਼ਾਦ ਵੰਡ ਕੇ ਖਾਵੇ, ਵੰਡ ਕੇ ਛਕੇ। ਵੰਡ ਖਾਣ ਦੀ ਬਿਰਤੀ ਜਿਹੜੀ ਹੈ ਉਹ ਬੜੀ ਉੱਤਮ ਹੈ, ਉਹ ਸਰਵੋਤਮ ਹੈ।
ਨੰਗੇ ਕੇਸ ਨਾ ਕਰ ਚਿਤ ਲਾਏ,
ਆਪਣੇ ਸਿਰ ਦੇ ਕੇਸਾਂ ਨੂੰ ਬਹੁਤਾ ਲੰਮੇ ਸਮੇਂ ਤੱਕ ਨੰਗਿਆਂ ਨਾ ਰੱਖੇ। ਸਿਰ ਦੇ ਕੇਸਾਂ ਨੂੰ ਬਹੁਤੇ ਲੰਮੇ ਸਮੇਂ ਤੱਕ ਨੰਗੇ ਨਾ ਰੱਖੇ, ਸਿਰ ਢੱਕ ਕੇ ਰੱਖੇ। ਹਾਂ, ਜਦੋਂ ਕੰਘਾ ਕਰਨਾ ਜਾਂ ਕੇਸ ਹਰੇ ਕਰਨੇ ਨੇ ਉਦੋਂ ਥੋੜੇ ਸਮੇਂ ਵਾਸਤੇ ਜੇ ਕਿਤੇ ਨੰਗੇ ਕਰਨੇ ਪੈ ਜਾਣ ਤਾਂ ਕਰ ਵੀ ਲਵੇ, ਪਰ ਲੰਮੇ ਸਮੇਂ ਤੱਕ। ਇਹ ਨਹੀਂ ਕਿ ਘੰਟਿਆਂ ਬਦੀ ਨੰਗੇ ਸਿਰ ਹੀ ਬੈਠਾ ਰਹੇ ਸਿੱਖ। ਅਕਸਰ ਆਮ ਕਰਕੇ ਸਾਡੇ ਸਿੱਖ ਘਰਾਂ ਦੇ ਵਿੱਚ ਸਿਰਾਂ ਤੋਂ ਦਸਤਾਰ ਲਾ ਦਿੰਦੇ ਨੇ ਤੇ ਜੂੜੀ ਜੀ ਕੀਤੀ ਹੁੰਦੀ, ਏਦਾਂ ਹੀ ਬੈਠੇ ਰੋਟੀਆਂ ਖਾਈ ਜਾਂਦੇ ਨੇ, ਏਦਾਂ ਹੀ ਬੈਠੇ ਸਾਰੇ ਕੰਮ ਕਰੀ ਜਾਂਦੇ ਨੇ। ਛੋਟਾ ਜਿਹਾ ਜੂੜਾ ਸਿਰ ਤੇ ਕੀਤਾ ਹੁੰਦਾ, ਕੋਈ ਉੱਤੇ ਸਿਰ ਤੇ ਛੋਟਾ ਜਿਹਾ ਪਟਕਾ ਵੀ ਨਹੀਂ ਵਲੇਟਦੇ ਵੀ ਕੱਜ ਲਈਏ। ਤਾਂ ਸਿੱਖਾਂ ਦਾ ਵੀ ਆਲਮ ਹੈ ਤੇ ਸਾਡੀਆਂ ਮਾਤਾਵਾਂ ਭੈਣਾਂ ਨੇ ਤਾਂ ਕਈ ਚੁੰਨੀਆਂ ਦੀ ਤਿਲਾਂਜਲੀ ਦੇ ਦਿੱਤੀ ਹੋਈ ਹੈ। ਤਾਂ ਬਿਲਕੁਲ ਹੀ ਇੱਥੋਂ ਹੁਣ ਗੁਰਦੁਆਰੇ ਵਿੱਚ ਤਾਂ ਸਿਰ ਢੱਕਣਾ ਕਹਿੰਦੇ ਜੀ ਮਜਬੂਰੀ ਹੈ, ਇੱਥੋਂ ਜਦੋਂ ਬਾਹਰ ਜਾਣਾ ਕਈਆਂ ਨੇ ਬਾਹਰ ਜਾਂਦਿਆਂ ਹੀ ਆ ਦਰਵਾਜ਼ੇ ਦੇ ਵਿੱਚੋਂ ਦਰਸ਼ਨੀ ਡਿਉੜੀ ਤੋਂ ਬਾਹਰ ਨਿਕਲਣਾ, ਉਦੋਂ ਹੀ ਸਿਰ ਤੋਂ ਚੁੰਨੀ ਲਾ ਕੇ ਗਲ ਚ ਪਾ ਲੈਣੀ, ਫੈਸ਼ਨ ਬਣ ਗਿਆ ਨਾ। ਅਸਲੀ ਫੈਸ਼ਨ ਹੈ ਸਿਰ ਕੱਜਣਾ, ਨਾ ਕਿ ਸਿਰ ਨੰਗਿਆਂ ਰੱਖਣਾ। ਸਿਰ ਢੱਕਣ ਦਾ ਬੜਾ ਵੱਡਾ ਪ੍ਰਯੋਜਨ ਹੈ ਕਿ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵੀ ਆਉਂਦੇ ਤੇ ਸਿਰ ਢੱਕਣ ਦਾ ਮਤਲਬ ਸਾਡੇ ਸਿਰ ਤੇ ਹੱਥ ਹੈ ਗੁਰੂ ਦਾ। ਨੰਗਾ ਸਿਰ ਦਾ ਮਤਲਬ ਕੀ ਹੁੰਦਾ? ਆਮ ਕਰਕੇ ਕਹਿ ਦਿੰਦੇ ਨੇ ਜਿਹੜੀ ਇਸਤਰੀ ਦਾ ਪਤੀ ਮਰ ਜਾਏ ਕਹਿੰਦੇ ਜੀ ਸਿਰੋਂ ਨੰਗੀ ਹੋ ਗਈ ਹੈ, ਯਾਨੀ ਕਿ ਇਹਦੇ ਸਿਰ ਤੇ ਹੁਣ ਕੋਈ ਵਾਲੀ ਵਾਰਸ ਨਹੀਂ। ਜਿਹਦੇ ਸਿਰ ਤੇ ਵਾਲੀ ਵਾਰਸ ਹੋਵੇ ਉਹਦਾ ਸਿਰ ਕੱਜਿਆ ਹੁੰਦਾ। ਸਾਡੇ ਵਾਲੀ ਕੌਣ ਨੇ? ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਡੇ ਵਾਲੀ ਨੇ, ਤੇ ਫਿਰ ਅਸੀਂ ਕਿਉਂ ਨੰਗੇ ਸਿਰ ਫਿਰੀਏ? ਸਾਡੇ ਸਿਰ ਤੇ ਵੀ ਕੱਪੜਾ ਹੋਣਾ ਚਾਹੀਦਾ, ਦਸਤਾਰ ਹੋਣੀ ਚਾਹੀਦੀ ਹੈ, ਮਾਤਾਵਾਂ ਭੈਣਾਂ ਦੇ ਸਿਰਾਂ ਤੇ ਚੁੰਨੀਆਂ ਹੋਣੀਆਂ ਚਾਹੀਦੀਆਂ। ਇਹ ਸਾਡਾ ਕਿਰਦਾਰ ਹੈ, ਇਹ ਸਾਡਾ ਕਰੈਕਟਰ ਹੈ, ਉੱਚਾ ਸੁੱਚਾ ਇਖਲਾਕ ਹੈ। ਮੁਸਲਮਾਨ ਬੀਬੀਆਂ ਨੂੰ ਵੇਖੀਏ, ਸਾਨੂੰ ਤਾਂ ਸਿਰਫ ਸਿਰ ਕੱਜਣ ਦੀ ਤਾਗੀਦ ਹੈ ਨਾ ਕਿ ਸਵੱਛ ਨਿਰਮਲ ਬਸਤਰ, ਸਾਦੇ ਬਸਤਰ ਸਰੀਰ ਤੇ ਹੋਣ ਤੇ ਸਿਰ ਕੱਜਿਆ ਹੋਵੇ। ਉਹ ਵੇਖੋ ਪੈਰ ਤੋਂ ਲੈ ਕੇ ਮੂੰਹ ਮੱਥਾ ਸਾਰਾ ਕੁਝ ਮੜਿਆ ਹੁੰਦਾ ਕਾਲੇ ਕੱਪੜੇ ਦੇ ਨਾਲ, ਪਰ ਉਹ ਆਪਣੇ ਧਰਮ ਚ ਪੱਕੀਆਂ ਨੇ। ਤੇ ਤੁਸੀਂ ਮਾਤਾਵਾਂ ਭੈਣਾਂ ਉਹਨਾਂ ਸਿੱਖ ਬੀਬੀਆਂ ਦੀ ਵਾਰਸ ਹੋ ਜਿਹਨਾਂ ਸਿੱਖ ਬੀਬੀਆਂ ਨੇ ਸਵਾ ਸਵਾ ਮਣ ਪੀਸਣੇ ਪੀਸੇ ਨੇ ਮੀਰ ਮੰਨੂ ਦੀ ਜੇਲ੍ਹ ਚ, ਆਪਣੇ ਬੱਚਿਆਂ ਦੇ ਜਿਗਰ ਦੇ ਟੋਟਿਆਂ ਦੇ ਗਲਾਂ ਚ ਹਾਰ ਬਣਵਾ ਕੇ ਪਾਏ ਨੇ, ਖੰਨੀ ਖੰਨੀ ਤੇ ਗੁਜ਼ਾਰਾ ਕੀਤਾ, ਮੁੱਖੋਂ ਸੀ ਨਹੀਂ ਉਚਾਰੀ। ਉਹਨਾਂ ਮਾਤਾਵਾਂ ਭੈਣਾਂ ਦੇ ਤੁਸੀਂ ਵਾਰਸ ਹੋ, ਤੁਸੀਂ ਵੀ ਉਹਨਾਂ ਦੇ ਵਾਰਸ। ਹਰੀ ਸਿੰਘ ਨਲੂਏ ਦੇ ਵਾਰਸ ਨੇ ਸਿੰਘ, ਵੱਡੇ ਵੱਡੇ ਦੁਮਾਲੇ ਸਿਰਾਂ ਤੇ ਬੰਨਿਆ ਕਰਦੇ ਸਨ, ਉਹਨਾਂ ਦੇ ਤੁਸੀਂ ਵਾਰਸ ਜੇ। ਤੋ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਆਪਣੇ ਸਿਰੋਂ ਨੰਗਾ ਨਾ ਰਹੇ, ਨੰਗੇ ਕੇਸ ਨਾ ਕਰ ਚਿਰ ਲਾਏ, ਆਪਣੇ ਸਿਰ ਤੇ ਜਿਹੜੇ ਕੇਸ ਨੇ ਉਹ ਬਹੁਤੇ ਲੰਮੇ ਸਮੇਂ ਤੱਕ ਨੰਗਿਆਂ ਨਾ ਰੱਖੇ।
ਪਠ ਜਪ ਜਾਪ ਨਾਮ ਗੁਰ ਲਏ ਮੈਥਨ ਸੁਪਤਨ ਅਚਵਨ ਆਦਿ।
ਮੈਥਨ ਕਰਨ ਸਮੇਂ ਉਦੋਂ ਵੀ ਸਿਰ ਕੱਜਿਆ ਹੋਵੇ, ਫਿਰ ਸੁਪਤਨ, ਸੁਪਤਨ ਦਾ ਮਤਲਬ ਹੁੰਦਾ ਸੌਣ ਦੇ ਸਮੇਂ ਵੀ ਸਿਰ ਨੰਗਾ ਨਾ ਹੋਵੇ। ਜਦੋਂ ਸੌਣਾ ਉਦੋਂ ਵੀ ਸਿਰ ਕੱਜਿਆ ਹੋਣਾ ਚਾਹੀਦਾ, ਉਦੋਂ ਵੀ ਸਿਰ ਤੇ ਦਸਤਾਰ, ਛੋਟੀ ਦਸਤਾਰ, ਜੇ ਛੋਟੀ ਦਸਤਾਰ ਨਹੀਂ ਘੱਟੋ ਘੱਟ ਛੋਟੀ ਜਿਹੀ ਕੇਸਗੀ ਉਹ ਵੀ ਤਾਂ ਸਿਰ ਤੇ ਹੋਣੀ ਚਾਹੀਦੀ ਹੈ। ਮਾਤਾਵਾਂ ਭੈਣਾਂ ਵੀ ਆਪਣੇ ਸਿਰ ਤੇ ਛੋਟਾ ਜਿਹਾ ਕੋਈ ਪਟਕਾ ਹੀ ਭਾਵੇਂ ਬੰਨ ਲੈਣ, ਸਿਰ ਕੱਜਿਆ ਹੋਣਾ ਚਾਹੀਦਾ ਸੁਪਤਨ ਸਮੇਂ ਵੀ। ਔਰ ਅਚਵਨ ਆਦਿ, ਜਦੋਂ ਪ੍ਰਸ਼ਾਦਾ ਛਕਣਾ, ਇੱਥੋਂ ਤੱਕ ਕਿ ਪਾਣੀ ਵੀ ਪੀਣਾ ਤੇ ਨੰਗੇ ਸਿਰ ਨਹੀਂ ਪੀਣਾ। ਜਦੋਂ ਭੋਜਨ ਛਕਣਾ, ਜਲ ਛਕਣਾ, ਉਦੋਂ ਵੀ ਸਾਡਾ ਸਿਰ ਕੱਜਿਆ ਹੋਣਾ ਚਾਹੀਦਾ, ਸਾਡਾ ਸਿਰ ਟਕਿਆ ਹੋਣਾ ਚਾਹੀਦਾ।
ਨੰਗੇ ਕੇਸ ਨਲੇ ਕੁਛ ਸਵਾਦ।
ਸਿਰ ਤੋਂ ਨੰਗਾ ਹੋਵੇ ਭਾਵ ਸਿਰ ਤੇ ਕੇਸਗੀ ਨਾ ਹੋਵੇ ਤਾਂ ਭਾਈ ਕਿਸੇ ਵੀ ਪ੍ਰਕਾਰ ਦਾ ਰਸ ਨਾ ਲਵੇ, ਚਾਹੇ ਉਹ ਭੋਜਨ ਦਾ ਹੈ, ਚਾਹੇ ਉਹ ਮੈਥਨ ਦਾ ਹੈ, ਚਾਹੇ ਉਹ ਸੌਣ ਦਾ ਹੈ। ਸਿਰ ਕੱਜਿਆ ਹੋਣਾ ਚਾਹੀਦਾ, ਸਿਰ ਦੇ ਉੱਤੇ ਦਸਤਾਰ ਹੋਣੀ ਚਾਹੀਦੀ ਹੈ, ਸਿਰ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਭਾਵੇਂ ਛੋਟਾ ਬਸਤਰ ਹੀ ਹੋਵੇ ਉਹ ਸਿਰ ਦੇ ਉੱਤੇ ਕੱਜਿਆ ਹੋਣਾ ਚਾਹੀਦਾ।
ਪਠ ਜਪ ਜਾਪ ਨਾਮ ਗੁਰ ਲੇ
ਔਰ ਜਪ ਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰੇ ਰੋਜ਼। ਜਪ ਜੀ ਤੇ ਜਾਪ ਸਾਹਿਬ ਦਾ ਨਾਮ ਗੁਰੂ ਦਾ ਲਵੇ ਤੇ ਜਪ ਜੀ ਤੇ ਜਾਪ ਸਾਹਿਬ ਦਾ ਨਿਤਨੇਮ ਕਰੇ
ਤਵ ਪ੍ਰਸਾਦ ਕਹਿ ਕਰ ਅਚਵੇ।
ਜਦੋਂ ਵੀ ਭੋਜਨ ਛਕੇ ਉਸ ਵਕਤ ਭੋਜਨ ਛਕਣ ਤੋਂ ਪਹਿਲਾਂ ਇਹ ਕਹੇ ਤਵ ਪ੍ਰਸਾਦ ਪਰਮ ਕਾ ਨਾਸ, ਹੇ ਪ੍ਰਭੂ ਇਹ ਪ੍ਰਸ਼ਾਦਾ ਛਕਣ ਲੱਗਾ ਤੇਰੀ ਕਿਰਪਾ ਹੈ। ਬੜੇ ਜੀਵ ਨੇ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ, ਬੜੇ ਨੇ, ਤੇਰੀ ਕਿਰਪਾ ਹੋਈ ਹੈ, ਮੈਨੂੰ ਇਹ ਦੋ ਪ੍ਰਸ਼ਾਦੇ ਛਕਣ ਨੂੰ ਮਿਲੇ ਨੇ, ਤੇਰਾ ਸ਼ੁਕਰ ਹੈ। ਭੋਜਨ ਛਕਣ ਸਮੇਂ ਗੁਰਸਿੱਖ ਤਵ ਪ੍ਰਸਾਦ ਕਹਿ ਕੇ ਭੋਜਨ ਛਕੇ ਕਿ ਮਹਾਰਾਜ ਇਹ ਤੇਰਾ ਪ੍ਰਸ਼ਾਦ ਹੈ, ਤੇਰੀ ਕਿਰਪਾ ਹੈ।
ਚੌਪਾਈ ਮਲਕੋ ਤਜੇ ਸੋਚ ਪੁਨ ਤਾਰੇ,
ਫਿਰ ਨਗਨ ਨਾਇਕਾ ਨਾਹੇ ਨਿਹਾਰੈ ਤ੍ਰੇਕੋ ਸਿਮਰਨ ਉਰਨਹ ਤਾਰੈ। ਨਗਨ ਪੁਰਖ ਤੇ ਨਗਨ ਸਰੀਰ ਦੀ ਇਸਤਰੀ ਦੇ ਕਦੇ ਵੀ ਦਰਸ਼ਨ ਨਾ ਕਰੇ ਸੰਪੂਰਨ ਰੂਪ ਦੇ ਵਿੱਚ, ਪਰ ਇਸਤਰੀ ਤੇ ਪਰ ਪੁਰਖ, ਔਰ ਫਿਰ ਕਦੇ ਵੀ ਆਪਣੇ ਹਿਰਦੇ ਵਿੱਚ ਪਰ ਇਸਤਰੀ ਦਾ ਸਿਮਰਨ ਨਾ ਰੱਖੇ, ਪਰ ਇਸਤਰੀ ਦਾ ਸਿਮਰਨ ਆਪਣੇ ਹਿਰਦੇ ਵਿੱਚ ਨਾ ਕਰੇ, ਕਿਉਂਕਿ ਸਿਮਰਨ ਕੇਵਲ ਗੁਰੂ ਪਰਮੇਸ਼ਰ ਦਾ ਚਾਹੀਦਾ ਜਿਹੜਾ ਹਿਰਦੇ ਵਿੱਚੋਂ ਵਿਕਾਰਾਂ ਨੂੰ ਸਾਫ਼ ਕਰਦਾ। ਜਿਹੜਾ ਪਰ ਇਸਤਰੀ ਦਾ ਸਿਮਰਨ ਹੈ ਉਹ ਹਿਰਦੇ ਵਿੱਚ ਸੁਰਤੀ ਵਿੱਚ ਕਾਮ ਭਰਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਇਸ ਪ੍ਰਕਾਰ ਦੀ ਬਿਰਤੀ ਬਣਾ ਕੇ ਰੱਖੇ ਕਿ ਪਰ ਪੁਰਖ ਨੂੰ ਭਾਈ ਤੁਲ ਔਰ ਪਰ ਇਸਤਰੀ ਨੂੰ ਭੈਣ ਤੁਲ, ਵੱਡੀ ਹੈ ਤਾਂ ਮਾਂ ਤੁਲ, ਛੋਟੀ ਹੈ ਤਾਂ ਧੀ ਤੁਲ ਕਰਕੇ ਜਾਣੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਚਾਰ ਬੱਜਰ ਕੁਰੈਤਾਂ ਚੋਂ ਇੱਕ ਬੱਜਰ ਕੁਰੈਤ ਪਰ ਇਸਤਰੀ ਗਾਮੀ ਜਾਂ ਪਰ ਪੁਰਖ ਗਾਮੀ, ਇਹ ਬੱਜਰ ਕੁਰੈਤਾਂ ਚੋਂ ਇੱਕ ਬੱਜਰ ਕੁਰੈਤ ਹੈ ਜਿਹੜੀ ਬਖਸ਼ੀ ਨਹੀਂ ਜਾਂਦੀ, ਇਹ ਚਾਰ ਬੱਜਰ ਕੁਰੈਤਾਂ ਚੋਂ ਇੱਕ ਹੈ ਜੋ ਬਖਸ਼ੀ ਨਹੀਂ ਜਾਂਦੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਪਰ ਇਸਤਰੀ ਜਾਂ ਪਰ ਪੁਰਖ ਦਾ ਕਦੇ ਵੀ ਸਿਮਰਨ ਨਾ ਕਰੇ, ਕਿਉਂਕਿ ਗੁਰਸਿੱਖ ਦੇ ਹਿਰਦੇ ਵਿੱਚ ਸਿਮਰਨ ਕੇਵਲ ਗੁਰੂ ਦਾ ਚੱਲਦਾ ਹੈ। ਵਾਹਿਗੁਰੂ 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 ਵਾਹਿਗੁਰੂ, ਇਹ ਸਿਮਰਨ ਗੁਰਸਿੱਖ ਦੇ ਹਿਰਦੇ ਚ ਚੱਲਦਾ। ਗੁਰਸਿੱਖ ਆਪਣੇ ਹਿਰਦੇ ਵਿੱਚ ਕੇਵਲ ਆਪਣੇ ਗੁਰੂ ਦਾ ਸਿਮਰਨ ਕਰਦਾ ਹੈ, ਆਪਣੇ ਗੁਰੂ ਦਾ ਚਿੰਤਨ ਕਰਦਾ ਹੈ।
ਮਲਕੋ ਤਜੇ ਸੋਚ ਪੁਨ ਤਾਰੇ,
ਫਿਰ ਮਹਾਰਾਜ ਜੀ ਕਹਿੰਦੇ ਪਰਾਏ ਧਨ ਨੂੰ ਨਾ ਛੂਵੇ, ਕੁੱਠਾ ਮਾਸ ਨਾ ਖਾਵੇ, ਕੁੱਠਾ ਕੋਇਆ ਹੋਇਆ ਮਾਸ ਨਾ ਖਾਵੇ। ਇਹ ਵੀ ਬੱਜਰ ਕੁਰੈਤ ਹੈ, ਚਾਰ ਬੱਜਰ ਕੁਰੈਤਾਂ ਚੋਂ ਕੁੱਠਾ ਖਾਣਾ, ਕੋਇਆ ਹੋਇਆ ਜਿਹੜਾ ਮਾਸ ਹੈ ਕੁੱਠਾ ਮਾਸ, ਇਹ ਅੰਗੀਕਾਰ ਨਾ ਕਰੇ। ਤੋ ਇਸ ਪ੍ਰਕਾਰ ਨਾਲ ਮਲ ਕੋ ਤਜਾ ਸੋਚ ਪੁਨ ਧਾਰੈ, ਜਦੋਂ ਮਲ ਦਾ ਤਿਆਗ ਕਰੇ, ਸਰੀਰ ਦੀ ਕਿਰਿਆ ਸੋਧਦਾ ਤੇ ਉਸ ਵੇਲੇ ਮੁੜ ਕੇ ਸੋਚ ਕਰੇ, ਯਾਨੀ ਕਿ ਪੰਜ ਇਸ਼ਨਾਨਾ ਕਰੇ, ਚੂੜਾ ਕਰੇ, ਹੱਥ ਪੈਰ ਚੰਗੀ ਤਰ੍ਹਾਂ ਧੋਵੇ।
ਲੇ ਮ੍ਰਿਤ ਕਾ ਕਰ ਚਰਨ ਪਖਾਰੇ,
ਆਦਿਕ ਨਾਲ ਜਾਂ ਰੇਤ ਆਦਿਕ ਨਾਲ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋ ਲਵੇ।
ਜਲ ਕੋ ਲੇ ਮੂਤਰ ਕੇ ਪਾਛੇ,
ਔਰ ਅਗਰ ਸਰੀਰ ਦੀ ਕਿਰਿਆ ਮੂਤਰ ਦਾ ਤਿਆਗ ਵੀ ਕਰਦਾ ਹੈ, ਮਲ ਮੂਤਰ ਦਾ ਵੀ ਤਿਆਗ ਕਰਦਾ, ਫਿਰ ਵੀ ਬਾਅਦ ਵਿੱਚ ਜਲ ਵਰਤੇ, ਆਪਣੇ ਹੱਥ ਜਿਹੜੇ ਨੂੰ ਧੋ ਕੇ ਪਵਿੱਤਰ ਕਰੇ, ਯਾਨੀ ਕਿ ਆਮ ਕਰਕੇ ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਕਹਿੰਦੇ ਨੇ ਹੱਥ ਤਗੜੇ ਕਰੇ। ਹੁਣ ਸੁੱਚੇ ਕਰਨ ਵਿੱਚ ਵੀ ਇਹ ਕਹਿਣ ਲੱਗ ਪਏ ਜੀ ਹੱਥ ਕਿੱਥੇ ਸੁੱਚੇ ਹੁੰਦੇ ਨੇ, ਹੱਥ ਤਾਂ ਸੁੱਚੇ ਹੋ ਹੀ ਨਹੀਂ ਸਕਦੇ। ਨਿਹੰਗ ਸਿੰਘ ਕਹਿੰਦੇ ਅਸੀਂ ਕਹਿੰਦੇ ਹਾਂ ਵੀ ਹੱਥ ਤਗੜੇ ਕਰੋ, ਯਾਨੀ ਕਿ ਹੱਥ ਧੋ ਲਓਗੇ, ਹੱਥ ਧੋਤੇ ਹੋਏ ਤੁਸੀਂ ਬਾਣੀ ਨੂੰ ਵੀ ਲਾ ਸਕਦੇ ਹੋ, ਆਪਣੇ ਕੇਸਾਂ ਨੂੰ ਵੀ ਲਾ ਸਕਦੇ ਹੋ, ਦਸਤਾਰ ਨੂੰ ਵੀ ਲਾ ਸਕਦੇ ਹੋ। ਜੇ ਹੱਥ ਹੀ ਮਲੀਨ ਹੋਣਗੇ ਤੇ ਫਿਰ ਨਾ ਕੇਸਾਂ ਨੂੰ ਲਾ ਸਕੋ ਨਾ ਬਾਣੀ ਪੜ ਸਕੋ। ਇਸ ਕਰਕੇ ਹੱਥ ਜਿਹੜੇ ਨੇ ਉਹ ਤਗੜੇ ਕਰੇ ਜਦੋਂ ਸਰੀਰ ਦੀ ਕਿਰਿਆ ਕਰੇ। ਹੋਰ ਵੀ ਅੱਗੇ ਸਤਿਗੁਰੂ ਕਲਗੀਧਰ ਜੀ ਰਹਿਤ ਨਾਮਿਆਂ ਦੇ ਬਚਨ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।